है नानक जाओ हो सिमरत वेद पुराण पुकारन पोखिया नाम बिना सब कूड़ गाली होशिया दुख भंजन तेरा नाम जी दुख भंजन तेरा नाम साहब जी पातशाह दी हजूरी विच विराजमान गुरु प्यारी साध संगत जीओ बड़ भागे हां सत संगत दे महान तीर्थ ते पहुंचे हां अपनियां सुरतियां नूं एकागर करदे होए आपस विच पाईए फतहे दी सांझ प्रेम ते सत्कार नाल सारी संगत बोलियो जी वाहिगुरु जी का खालसा वाहेगुरू जी की फतेह। आओ साध संगत सत संगत दियां अमोलक घड़ियां प्राप्त हुई सतगुरां दी बाणी बाणी दी विचार गुर इतिहास दी कथा पूरे पूरे ध्यान दे नाल श्रवण करनी है। सो सिख जिहड़ा गुरु की हजूरी विच बैठ के गुरु की बाणी गुरु के उपदेश नूं सुनदा है सुन के उपदेश की रहत विच रहिंदा है। सिख सोई सुन गुर शब्द रहत रहै कपट सनेह किए पाछे पछतात है। सो सिख सखा बंद पहै भाई जे गुर के भाणे विच आवै अपने भाणे जो चलै भाई विछड़ चोटा खावै। गुरसिखी दा कर्म एहो गुर फुरमाई गुरसिख करना। भाई गुरदास जी कहिंदे गुरसिख दा किहो जिहा कर्म होना चाहीदा जो गुरु जी फरमान करते हैं उपदेश देंदे हैं उहदे मुताबक ही चलना है। गुर फरमाए गुरसिख करना जाने के गुरसिख का जीवन गुरु की बाणी वर्गा होवे। गुरु की बाणी वर्गा जीवन तां होवेगा जे असीं गुरु की बाणी नूं सुणांगे समझांगे तां ते गुरु के वचनां नूं समझना अति जरूरी होया करदा है। यही सतगुर की असल पूजा है कि गुरु के वचनां नूं सुनना समझना मनना। ठीक है बाहरी सत्कार आपां करदे हां करना चाहीदा रुमाला सोहना होना चाहीदा मौसम के मुताबक चंदोआ सोहना होवे चौर साहब सोहना होवे तख्त पोल सोहना होवे सचखंड सफाई होवे प्रकाश अस्थान से सफाई होवे सुख आसन वाले चिट्टे वस्त्र साफ होण बहुत सोहनी गल है पर अंतरिव पूजा भी करनी है। गुरु के वचन नूं सुनना समझना मनना तां कि गुरु के वचन नूं सुन के समझ के ही सानू सोझी पैंदी है की करना की नहीं करना चाहीदा। आप जी ने जौड़कियां दे दवाना विच सुनिया होवेगा जिन्हां संगतां ने दवान सुने हैं सिखी सिख्या गुर विचार ते पूरा दवान लग्या सी। सिखी की है गुरु दी विचार गुरु दी बाणी दी विचार दुबारा सिख्या लेके जीवन जिउण सिखना। हुण गुरु दी विचार दुबारा सिख्या लेके जीवन जिउण सिखना ही सिखी है। ਇਹਦਾ ਭਾਵ ਵੀ ਗੁਰਸਿੱਖ ਨੂੰ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਅਤਿ ਜ਼ਰੂਰੀ ਹੈ ਕਿਉਂਕਿ ਸਿੱਖੀ ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈਣੀ ਗੁਰੂ ਦੀ ਬਾਣੀ ਦੇ ਵਿਚਾਰ ਤੇ ਹਰ ਇੱਕ ਗੱਲ ਨੂੰ ਪਰਖਣਾ ਹੈ। ਆਪਣੀ ਹਰ ਸੋਚ ਦਾ ਆਧਾਰ ਕੀ ਹੋਣਾ ਚਾਹੀਦਾ ਗੁਰੂ ਦੀ ਬਾਣੀ ਦੀ ਵਿਚਾਰ। ਮਨ ਮਤ ਛੱਡ ਦੇਣੀ ਹੈ ਗੁਰੂ ਦੀ ਮਤ ਗ੍ਰਹਿਣ ਕਰਨੀ ਹੈ। ਤੇ ਹੋਰ ਜੋ ਵੀ ਕੋਈ ਕੁਝ ਕਹਿੰਦਾ ਹੈ ਧਰਮ ਜਗਤ ਵਿੱਚ, ਧਰਮ ਦੇ ਸੰਬੰਧ ਵਿੱਚ, ਉਹਨੂੰ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਤੇ ਹੀ ਪਰਖਣਾ, ਕਿਉਂਕਿ ਸਿੱਖੀ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਸਿੱਖਿਆ ਲੈਣੀ। ਤੇ ਬਹੁਤ ਕੁਝ ਦੁਨੀਆ ਕਹਿੰਦੀ ਹੈ ਧਰਮ ਦੇ ਨਾਂ ਤੇ, ਇਹਦੇ ਨਹੀਂ ਪਿੱਛੇ ਲੱਗ ਜਾਣਾ। ਜੇ ਕੋ ਕਹੈ ਕਰੈ ਵਿਚਾਰ, ਗੁਰੂ ਜੀ ਨੇ ਇੱਕ ਫਾਰਮੂਲਾ ਦੇ ਦਿੱਤਾ ਜਪਜੀ ਸਾਹਿਬ ਦੇ ਵਿੱਚ ਕਿ ਜੋ ਕੋਈ ਵੀ ਕੁਝ ਕਹਿੰਦਾ ਹੈ ਤੁਸੀਂ ਮਗਰ ਨਾ ਲੱਗੋ, ਵਿਚਾਰ ਕਰੋ ਵੀ ਇਹ ਠੀਕ ਹੈ ਗਲਤ ਹੈ। ਵਿਚਾਰ ਦੀ ਕਸੌਟੀ ਕੀ ਹੋਵੇ? ਵਿਚਾਰ ਦੀ ਕਸੌਟੀ ਹੋਵੇ ਗੁਰੂ ਦੀ ਬਾਣੀ। ਤਾਂ ਤੇ ਜਿਸ ਤਰ੍ਹਾਂ ਗੁਰੂ ਜੀ ਨੇ ਅੱਗੇ ਉਦਾਹਰਣ ਦਿੱਤੀ, ਧਵਲਾ ਉੱਪਰ ਖੇਤਾ ਭਾਰ, ਵੀ ਕਿਸੇ ਨੇ ਕਹਿ ਦਿੱਤਾ ਕਿ ਧਰਤੀ ਤਾਂ ਬਲਦ ਦੇ ਸਿੰਗਾਂ ਤੇ ਖੜੀ ਹੈ। ਗੁਰੂ ਜੀ ਕਹਿੰਦੇ ਤੁਸੀਂ ਵਿਚਾਰ ਕਰੋ ਵੀ ਕੀ ਇਹ ਇਮੇਜ ਹੈ। ਜੇ ਇਮੇਜ ਕਹਿ ਤਾਂ ਕਹਿੰਦੇ ਧਵਲਾ ਉੱਪਰ ਕੀਤਾ ਭਾਰ, ਅੱਗੇ ਵਿਚਾਰ ਦਿੱਤੀ ਨਾ, ਹੁਣ ਫਿਰ ਕਿੰਨਾ ਭਾਰ ਹੋ ਗਿਆ, ਫਿਰ ਉਹ ਬਲਦ ਕਾਤੇ ਖੜਾ ਹੈ, ਫਿਰ ਉਹ ਜੀਤੇ ਖੜਾ ਹੈ, ਅੱਗੇ ਉਹ ਧਰਤੀ ਕਰ, ਯਾਨੀ ਕਿ ਇੱਦਾਂ ਸਿਲਸਿਲਾ ਨਹੀਂ ਮੁੱਕਣਾ ਫਿਰ, ਕਿਉਂ ਧਰਤੀ ਹੋਰ ਪਰ ਹੈ ਹੋਰ ਹੋਰ। ਤਾਂ ਤੇ ਕਹਿਣ ਦਾ ਭਾਵ ਗੁਰੂ ਜੀ ਨੇ ਇਸ ਗੱਲ ਨੂੰ ਵਿਚਾਰ ਨਾਲ ਰੱਦ ਕਰ ਦਿੱਤਾ ਵੀ ਧਰਤੀ ਬਲਦ ਦੇ ਸਿੰਗਾਂ ਤੇ ਖੜੀ ਹੈ। ਯਾਨੀ ਕਿ ਕਿਸੇ ਨੇ ਇਹ ਵਿਚਾਰ ਦਿੱਤੀ, ਬਹੁਤਿਆਂ ਨੇ ਇਸ ਗੱਲ ਨੂੰ ਮੰਨ ਲਿਆ, ਪਰ ਗੁਰੂ ਜੀ ਕਹਿੰਦੇ ਨਹੀਂ ਵਿਚਾਰ ਕਰੋ ਤੁਸੀਂ, ਇਹਦੇ ਨਾ ਮੰਨ ਲਓ। ਇੱਦਾਂ ਬਹੁਤ ਕੁਝ ਧਰਮ ਦੇ ਨਾਂ ਤੇ ਹੋਇਆ ਜੋ ਕਿ ਧਰਮ ਆਜ਼ਾਦ ਨਹੀਂ ਦਿੰਦਾ। ਧਰਮ ਦੇ ਨਾਂ ਤੇ ਬਹੁਤ ਕੁਝ ਗਲਤ ਹੁੰਦਾ। ਜਿਸ ਤਰ੍ਹਾਂ ਦੋ ਚਾਰ ਉਦਾਹਰਣਾਂ, ਧਰਮ ਦੇ ਨਾਂ ਤੇ ਇਸਤਰੀ ਨੂੰ ਜਿਉਂਦੀ ਨੂੰ ਜਲਾਇਆ ਜਾਂਦਾ ਰਿਹਾ। ਜੇ ਕਿਸੇ ਬੀਬੀ ਦਾ ਪਤੀ ਚੜ੍ਹਾਈਆਂ ਕਰ ਜਾਂਦਾ, ਉਹਨੂੰ ਜਿਉਂਦੀ ਨੂੰ ਨਾਲ ਜਲਾ ਦਿੰਦੇ, ਕਹਿੰਦੇ ਵੀ ਸੁਰਗ ਨੂੰ ਜਾਊਗੀ ਨਾਲ। ਲੋਕਾਂ ਨੇ ਮੰਨ ਲਿਆ। ਕਿੰਨਾ ਸਮਾਂ ਧਰਮ ਦੇ ਨਾਂ ਤੇ ਬੀਬੀਆਂ ਨੂੰ ਜਿਉਂਦੀਆਂ ਨੂੰ ਜਲਾਇਆ ਜਾਂਦਾ ਰਿਹਾ। ਦੇਖੋ ਇਹ ਵਿਚਾਰ ਤੋਂ ਵੀ ਨਹੀਂ ਹੋਇਆ ਨਾ। ਜੇ ਕਿਸੇ ਨੇ ਕਹਿਤਾ, ਮਗਰੀ ਲੋਕਾਂ ਨੇ ਗੱਲ ਮੰਨ ਲਈ ਵੀ ਠੀਕ ਹੈ ਜੀ। ਤੇ ਵਿਚਾਰ ਜਦੋਂ ਕਰਾਂਗੇ ਗੱਲ ਗਲਤ ਹੋ ਜਾਂਦੀ ਹੈ ਫਿਰ। ਤੇ ਗੁਰੂ ਜੀ ਨੇ ਇਸ ਗਲਤ ਗੱਲ ਨੂੰ ਬੰਦ ਕਰਵਾਇਆ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਮਹਾਰਾਜ ਨੇ ਅਕਬਰ ਦੇ ਵੇਲੇ ਬੰਦ ਕਰਵਾਈ ਸਤੀ ਦੀ ਰਸਮ, ਤਾਂ ਤੇ ਇਹਨੂੰ ਵੀ ਲੋਕਾਂ ਨੇ ਧਰਮ ਮੰਨ ਲਿਆ ਸੀ। ਹੁਣ ਕਿਸੇ ਜਿਉਂਦੀ ਬੀਬੀ ਨੂੰ ਜਲਾ ਦੇਣਾ ਧਰਮ ਹੈ ਕਿ ਅਧਰਮ ਹੈ? ਵਿਚਾਰ ਕਰਨ ਦੀ ਲੋੜ ਸੀ, ਨਹੀਂ ਵਿਚਾਰ ਕੀਤੀ। ਫਿਰ ਕਿੰਨਾ ਸਮਾਂ, ਕਹਿੰਦੇ ਕੀੜਾ ਮਾਰਨਾ ਪਾਪ ਹੈ, ਹੁਣ ਵਿਚਾਰ ਦਿੱਤੀ, ਨਾਲੇ ਉਸ ਗੱਲ ਤੇ ਖੜਦੇ ਹੀ ਨਹੀਂ। ਮਨੁੱਖ ਦਾ ਖੂਨ ਪੀਤਾ ਗਿਆ ਸ਼ੂਦਰ ਕਹਿ ਕੇ, ਵੀ ਜੇ ਕੀੜਾ ਮਾਰਨਾ ਪਾਪ ਹੈ ਤੇ ਬੰਦੇ ਦਾ ਖੂਨ ਪੀਣਾ ਨਹੀਂ ਪਾਪ? ਸ਼ੂਦਰ ਕਹਿ ਕੇ ਮਨੁੱਖ ਨਾਲ ਕਿੰਨਾ ਧੱਕਾ ਕੀਤਾ ਗਿਆ। ਤਾਂ ਤੇ ਇੱਦਾਂ ਕਦੇ ਸ਼ੂਦਰ ਦੇ ਨਾਂ ਦੇ ਉੱਤੇ ਮਨੁੱਖਤਾ ਨਾਲ ਧੱਕਾ, ਕਦੇ ਇਸਤਰੀਆਂ ਨੂੰ ਲਤਾੜ ਕੇ ਰੱਖਿਆ ਗਿਆ, ਕਦੇ ਜਾਨਵਰਾਂ ਨੂੰ ਪੱਥਰ ਦੀਆਂ ਮੂਰਤੀਆਂ ਅੱਗੇ ਕੱਟ ਦਿੱਤਾ ਜਾਂਦਾ, ਕਹਿੰਦੇ ਦੇਵਤੇ ਨੂੰ ਖੁਸ਼ ਕਰਤਾ ਬਲੀ ਦੇ ਤੀ। ਲੈ ਦੋਸਤੋ, ਇੱਕ ਪੱਥਰ ਦੀ ਮੂਰਤੀ ਜੋ ਨਿਰ ਜਾਂਦਾ, ਉਹਦੇ ਸਾਹਮਣੇ ਕਿਸੇ ਜਿਉਂਦੀ ਜਾਨਵਰ ਨੂੰ ਕੱਟ ਦੇਣਾ ਅਧਰਮ ਹੈ ਕਿ ਧਰਮ ਹੈ? ਵਿਚਾਰ ਕਰੋ, ਜਦੋਂ ਵਿਚਾਰ ਕਰੋਗੇ ਫਿਰ ਪਤਾ ਲੱਗੂਗਾ ਵੀ ਇਹ ਤਾਂ ਅਧਰਮ ਹੈ, ਪਰ ਇਹ ਕੁਝ ਧਰਮ ਦੇ ਨਾਂ ਤੇ ਹੁੰਦਾ ਰਿਹਾ। ਗੱਲ ਕੀ ਚੱਲੀ ਸੀ ਵੀ ਕੋਈ ਕੁਝ ਕਹਿੰਦਾ ਉਹਦੀ ਵਿਚਾਰ ਕਰੋ, ਵਿਚਾਰ ਨਹੀਂ ਕੀਤੀ ਮਨੁੱਖਤਾ ਨੇ। ਤਾਂ ਤੇ ਹੁਣ ਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਸਰਜੀਓ ਕਾਟੇ ਨਿਰਜੀਓ ਪੂਜੇ, ਨਿਰਜੰਤ ਮੂਰਤੀ ਨੂੰ ਪੂਜਦਾ, ਜਿਉਂਦੀ ਚੀਜ਼ ਨੂੰ ਕੱਟਦਾ। ਦੱਸੋ ਇਹ ਧਰਮ ਹੋ ਗਿਆ ਨਾ। ਤਾਂ ਤੇ ਜਦੋਂ ਵਿਚਾਰ ਕੀਤੀ ਨਾਲ ਦੀ ਨਾ ਗਲਤ ਗੱਲ ਹੋ ਗਈ ਵੀ ਗਲਤ ਹੈ। ਤਾਂ ਜੱਗ ਹੁੰਦੇ ਰਹੇ ਧਰਮ ਦੇ ਨਾਂ ਦੇ ਉੱਤੇ, ਕਿੱਦਾਂ ਨਰਮੇਧ ਜੱਗ ਬੰਦਾ ਮਾਰ ਦਿੱਤਾ, ਕਹਿੰਦੇ ਨਰਮੀ ਤੇ ਜੱਗ ਹੋ ਗਿਆ, ਕਹਿੰਦੇ ਬੜਾ ਜੱਗ ਹੋਇਆ ਵੀ ਬੰਦੇ ਦੀ ਬਲੀ ਦਿੱਤੀ ਹੈ। ਲੋ ਦੇਖੋ ਬੰਦਾ ਮਾਰ ਕੇ ਜੱਗ, ਹੁਣ ਬੰਦਾ ਮਾਰ ਦਿੱਤਾ ਜੱਗ ਹੋ ਧਰਮ ਹੋਇਆ ਕਿ ਅਧਰਮ ਹੋਇਆ? ਅਧਰਮ ਹੋਇਆ, ਪਰ ਧਰਮ ਦਾ ਨਾਂ ਦਿੱਤਾ ਗਿਆ। ਅਸਮੇਧ ਜੱਗ ਘੋੜਾ ਮਾਰ ਦਿੱਤਾ, ਘੋੜਾ ਮਾਰ ਕੇ ਜੱਗ। ਲੋ ਦੋਸਤੋ ਇੱਦਾਂ ਜਾਣੀ ਕਿ ਜਾਨਵਰ ਮਾਰ ਮਾਰ ਕੇ ਜੱਗ ਕੀਤੇ ਗਏ, ਜਦੋਂ ਵਿਚਾਰ ਕਰਾਂਗੇ ਫਿਰ ਇਹ ਗਲਤ ਹੈ। ਇੱਦਾਂ ਇਹ ਹੁਣ ਇਹ ਨਾ ਸਮਝਿਓ ਵੀ ਇਹ ਕੋਈ ਨਿੰਦਾ ਹੈ, ਕੋਈ ਕਾਟ ਹੈ, ਨਹੀਂ, ਇਹ ਵਿਚਾਰ ਦੀ ਗੱਲ ਹੈ। ਜੋ ਕਹਿ ਦਿੱਤਾ ਉਹਨੂੰ ਮਨ ਨਾ ਲਓ, ਉਹਦੀ ਵਿਚਾਰ ਕਰੋ ਵੀ ਇਹ ਧਰਮ ਹੈ ਕਿ ਅਧਰਮ ਹੈ। ਜਦੋਂ ਥੋੜ੍ਹੀ ਕੁ ਵਿਚਾਰ ਕਰਾਂਗੇ ਨਾਲ ਦੀ ਨਾਲ ਗੱਲ ਸਪਸ਼ਟ ਹੋ ਜਾਂਦੀ ਹੈ। ਇੱਦਾਂ ਗੱਲ ਚੱਲੀ ਸੀ ਕਿੱਥੇ ਵੀ ਕੋਈ ਕੁਝ ਕਹਿੰਦਾ ਉਹਦੀ ਵਿਚਾਰ ਕਰੋ, ਤੇ ਸਿੱਖੀ ਕੀ ਹੈ, ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲਓ। ਗੁਰੂ ਜੀ ਜੋ ਕਹਿੰਦੇ ਆ ਸੱਤ ਕਹਿੰਦੇ ਆ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ ਗੁਰ ਸਿੱਖ ਹੋ ਹਰ ਕਰਤਾ ਆਪ ਮੋਹ ਕਢਾਏ। ਸੇਵਕ ਸਿੱਖ ਪੂਜਨ ਸਭ ਆਵਹੇ ਸਭ ਗਾਵਹੇ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗੁਰਬਾਣੀ ਨੂੰ ਗਾਇਆ ਤੇ ਸੁਣਿਆ ਉਹਨਾਂ ਦਾ ਥਾਂ ਪੈਂਦਾ ਜਿਹੜਾ ਗੁਰੂ ਦੀ ਆਗਿਆ ਦੇ ਮੁਤਾਬਕ ਚੱਲਦੇ ਹੈ, ਗੁਰੂ ਦੀ ਬਾਣੀ ਨੂੰ ਸੱਤ ਕਰਕੇ ਮੰਨਦੇ ਹੈ। ਤਾਂ ਤੇ ਇੱਥੇ ਹੀ ਵਸਨੀ ਇਹ ਗੱਲ ਕੀਤੀ ਸੀ ਵੀ ਅਣਮਤਾਂ ਵਾਲੇ ਬਹੁਤ ਕੁਝ ਕਹਿੰਦੇ ਆ, ਵਿਚਾਰ ਕਰੋ ਮਗਰ ਨਾ ਲੱਗੋ। ਇਵੇਂ ਲਿਖ ਅੱਜ ਗੁਰੂ ਦੀ ਬਾਣੀ ਦੀ ਵਿਚਾਰ ਨਾਲੋਂ ਟੁੱਟ ਕੇ ਅਸੀਂ ਵੀ ਜਾਣੀ ਕਿ ਬਹੁਤ ਕੁਝ ਕਹਿੰਦੇ ਹਾਂ ਤੇ ਬਹੁਤ ਲੋਕ ਮਗਰ ਲੱਗੀ ਜਾਂਦੇ ਆ। ਜੇ ਕੋਈ ਸਿੱਖ ਵੀ ਕੋਈ ਗੱਲ ਕਹਿੰਦਾ ਉਹਦੀ ਵਿਚਾਰ ਵੀ ਅਸੀਂ ਬਾਣੀ ਦੀ ਵਿਚਾਰ ਤੇ ਕਰਨੀ ਹੈ। ਵਚਨ ਜਿਵੇਂ ਫਰਜ਼ ਕਰੋ ਦਾਸ ਨੇ ਤੁਹਾਨੂੰ ਕੋਈ ਵਚਨ ਕਿਹਾ, ਤੁਸੀਂ ਇਹਦੇ ਨਹੀਂ ਮਗਰ ਲੱਗ ਜਾਣਾ ਵੀ ਭਾਈ ਬਖਤੌਰ ਵਾਲਾ ਕਹਿੰਦਾ। ਨਾ 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 ਨਾ, ਹਰ ਵਚਨ ਦੀ ਕਸੌਟੀ ਕੀ ਹੈ, ਸਟੈਂਡਰਡ ਕੀ ਹੈ, ਗੁਰੂ ਦੀ ਬਾਣੀ। ਤਾਂ ਤੇ ਬਹੁਤ ਕੁਝ ਫਿਰ ਸਾਡੇ ਵੀ ਅੱਜ ਕਹਿੰਦੇ ਆ, ਉਹ ਵੀ ਮੈਂ ਆਰਾਮ ਜਾਂ ਦੇ ਜਾਵਾਂ। ਉਹਨਾਂ ਵਿਸ਼ਿਆਂ ਤੇ ਗੱਲ ਤਾਂ ਬਹੁਤ ਵਾਰ ਹੋਈ ਹੈ। ਇਹ ਤਾਂ ਅਣਮਤਾਂ ਤੇ ਗੱਲ ਵੀ ਜੱਗਾਂ ਦੇ ਵਿੱਚ ਜਾਣੀ ਕਿ ਜਾਨਵਰ ਮਾਰਨੇ, ਪੱਥਰਾਂ ਦੀਆਂ ਮੂਰਤੀਆਂ ਅੱਗੇ, ਜਾਨਵਰਾਂ ਦੀਆਂ ਬਲੀਆਂ ਕਿਤੇ, ਸ਼ੂਦਰ ਕਹਿ ਕੇ ਮਨੁੱਖ ਦਾ ਖੂਨ ਕਿਤੇ, ਸਤੀ ਦੀ ਰਸਮ ਕਿਤੇ, ਜਾਣੀ ਕਿ ਫਿਰ ਵਰਨ ਭੇਦ ਕਿੰਨਾ ਕੁਝ ਹੋਇਆ। ਹੁਣ ਸਾਡੇ ਕੀ ਕਹਿੰਦੇ ਨੇ ਉਸ ਗੱਲ ਨੂੰ ਵੀ ਅਸੀਂ ਵਿਚਾਰਨਾ, ਨਿਰਪੱਖ ਗੱਲ ਹੈ। ਮੰਨ ਲਓ ਤੁਹਾਨੂੰ ਕੋਈ ਕਹਿੰਦਾ ਵੀ ਤੇਰਾ ਕੰਮ ਹੋ ਜੂਗਾ, ਤੂੰ ਅਖੰਡ ਪਾਠ ਸੁੱਖ ਲਾ। ਕਹਿੰਦੇ ਨੇ ਨਾ ਸਾਡੇ ਅੱਜ ਬਹੁਤ ਵਿਚਾਰ ਕਰੋ ਇਸ ਗੱਲ ਦੀ ਵੀ ਕੀ ਇਹ ਠੀਕ ਹੈ। ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਕਹਿੰਦੇ ਹਾਂ ਵੀ ਬਾਬਾ ਤੇਰਾ ਅਖੰਡ ਪਾਠ ਕਰਾ ਦੂ, ਮੇਰਾ ਫਲਾਨਾ ਕੰਮ ਹੋ ਜੇ, ਉਹਦਾ ਪ੍ਰਭਾਵ ਕੀ ਬਣਦਾ? ਫਿਰ ਇਹਦਾ ਮਤਲਬ ਵੀ ਅਖੰਡ ਪਾਠ ਦੀ ਲੋੜ ਗੁਰੂ ਨੂੰ ਹੈ, ਇਹਦਾ ਅਰਥ ਇਹੀ ਬਣ ਗਿਆ ਨਾ। ਹੁਣ ਵਿਚਾਰ ਕਰੋ ਵੀ ਅਖੰਡ ਪਾਠ ਦੀ ਲੋੜ ਗੁਰੂ ਨੂੰ ਹੈ ਕਿ ਸਿੱਖ ਨੂੰ ਹੈ? ਵਿਚਾਰ ਕਰਕੇ ਵੇਖੋ। ਤੂੰ ਲਗਾਤਾਰ ਲਾਹਾ ਲੈਣਾ, ਬਾਣੀ ਸੁਣਨੀ ਹੈ ਲਗਾਤਾਰ ਤਾਂ ਵਾਹਵਾ, ਪਰ ਅਖੰਡ ਪਾਠ ਦੇ ਲੋਕ ਅਸੀਂ ਕਹਿੰਦੇ ਤੇਰਾ ਅਖੰਡ ਪਾਠ ਕਰਾ ਦੂੰ, ਗੁਰੂ ਦੀਆਂ ਤਾਂ ਕੋਈ ਵੋਟਾਂ ਨਹੀਂ ਵੱਧਦੀਆਂ ਅਖੰਡ ਪਾਠ ਕਰਾਉਣ ਨੂੰ, ਇਹ ਬਣ ਜਾਣਗੀਆਂ ਵੋਟਾਂ? ਜਾਂ ਅਖੰਡ ਪਾਠ ਨਾ ਹੋਣ ਹੋਏ ਤੇ ਕੀ ਗੁਰੂ ਦੀ ਸਰਕਾਰ ਟੁੱਟ ਜੂ? ਤਾਂ ਤੇ ਅਸੀਂ ਪ੍ਰਭਾਵ ਦੇ ਰਹੇ ਹਾਂ ਵੀ ਗੁਰੂ ਜੀ ਤੈਨੂੰ ਲੋੜ ਹੈ ਅਖੰਡ ਪਾਠਾਂ ਦੀ, ਤੇਰੀ ਵਡਿਆਈ ਹੋਊਗੀ ਫਿਰ ਤੇਰਾ ਜਸ ਹੋਊਗਾ ਤੇ ਤੇਰਾ ਅਖੰਡ ਪਾਠ ਕਰਾ ਦਿਆਂਗੇ। ਤਾਂ ਤੇ ਜਦੋਂ ਵਿਚਾਰ ਕੀਤੀ ਫਿਰ ਗੱਲ ਗਲਤ ਹੋ ਗਈ ਨਾ। ਨੰਬਰ 2 ਦੇ ਉੱਤੇ ਜਦੋਂ ਵਿਚਾਰ ਕੀਤੀ, ਸੁੱਖਣਾ ਇਹ ਧਰਮ ਨਹੀਂ। ਸੁੱਖ ਸੁੱਖਣ ਦਾ ਅਰਥ ਹੁੰਦਾ ਇਸ਼ਟ ਨਾਲ ਸੌਦੇਬਾਜ਼ੀ ਕਰਨੀ। ਕੀ ਇਸ਼ਟ ਰਿਸ਼ਵਤ ਖੋਰ ਹੁੰਦਾ? ਨਹੀਂ, ਜਦੋਂ ਵਿਚਾਰ ਕਰੋਗੇ। ਸੁੱਖ ਸੁੱਖਣ ਦਾ ਅਰਥ ਕੀ ਹੈ? ਸੌਦੇਬਾਜ਼ੀ। ਹੁਣ ਉਸ ਵੇਲੇ ਅਸੀਂ ਕਿੰਨੇ ਨਿਗਰ ਜਾਂਦੇ ਹਾਂ, ਕਦੇ ਵਿਚਾਰ ਕੀਤੀ ਇਹ, ਜਦੋਂ ਅਸੀਂ ਗੁਰੂ ਨੂੰ ਕਹਿੰਦੇ ਹਾਂ ਬਾਬਾ ਤੈਨੂੰ ਰੁਮਾਲਾ ਚੜ੍ਹਾ ਦੂੰ, ਮੇਰਾ ਫਲਾਨਾ ਕੰਮ ਹੋ ਜੇ, ਤੇਰੇ ਤੈਨੂੰ 5 ਕਿਲੋ ਦਾ ਪ੍ਰਸ਼ਾਦ ਚੜ੍ਹਾ ਜੂੰ, ਮੇਰਾ ਫਲਾਨਾ ਕੰਮ ਹੋ ਜੇ। ਕਿਉਂ ਭਾਈ, ਗੁਰੂ ਕੋਈ ਰਿਸ਼ਵਤ ਖੋਰ ਹੈ ਵੀ ਪ੍ਰਸ਼ਾਦ ਵੱਟੇ ਕੰਮ ਕਰਦਾ ਜਾਂ ਰੁਮਾਲਿਆਂ ਵੱਟੇ ਕੰਮ ਕਰਦਾ? ਗੁਰੂ ਕਿਹੜਾ ਭਾਈ ਕਿਸੇ ਦਫ਼ਤਰ ਦਾ ਕਲਰਕ ਹੈ? ਦੱਸੋ ਕਿ ਗੁਰੂ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੈ ਵੀ ਚੱਕ 10 ਲੱਖ ਰੁਪਈਆ ਮੈਨੂੰ ਵੀਡੀਓ ਲਾ ਦੇ? ਨਾ ਤਾਂ ਗੁਰੂ ਕਲਰਕ ਹੈ, ਮੇਰੀ ਫਾਈਲ ਪਹਿਲਾਂ ਕੱਢ ਦੇ ਚੱਕ 100 ਰੁਪਈਆ। ਨਾ ਗੁਰੂ ਕੋਈ ਰਿਸ਼ਵਤ ਖੋਰ ਅਫਸਰ ਹੈ ਵੀ ਸੌਦੇਬਾਜ਼ੀ ਕਰਨੀ ਪਵੇ। ਇਸ ਤਰ੍ਹਾਂ ਸੌਦੇਬਾਜ਼ੀ ਕਰਨੀ ਕਿੰਨੀ ਗਲਤ ਹੈ ਵਿਚਾਰ ਕਰੋ। ਹੁਣ ਉੱਪਰ ਜੀ ਲੱਗੂ ਗੱਲ, ਪਰ ਜਦੋਂ ਤੁਸੀਂ ਵਿਚਾਰ ਕਰੋਗੇ ਫੇਰ ਤੁਹਾਨੂੰ ਪਤਾ ਲੱਗੂ। ਜਦੋਂ ਆਪਾਂ ਵਿਚਾਰ ਕੇ ਤੁਹਾਨੂੰ ਨਾਲ ਦੀ ਨਾਲ ਗੱਲ ਕਿ ਵਿਚਾਰ ਤੋਂ ਬਿਨਾਂ ਬਸ ਹਾਂਜੀ ਸੁੱਖ ਲਓ। ਬਹੁਤ ਬਾਬੇ ਨੇ ਜਿਹਨਾਂ ਨੇ ਟਾਰਗੇਟ ਬਣਾਇਆ ਹੁੰਦਾ ਆਪਣੇ ਕੋਲ ਵੀ ਇੱਕ ਸਾਲ ਦੇ ਵਿੱਚ ਤਕਰੀਬਨ 100 ਪੰਨੂ ਤਾਂ ਕਹੀ ਦੇਣੇ ਵੀ ਤੁਸੀਂ ਖੰਡ ਪਾਠ ਸੁੱਖ ਲਓ, ਖੰਡ ਪਾਠ ਸੁੱਖ ਲਓ। ਕਿ ਉਹਨਾਂ ਨੂੰ ਪਤਾ ਹੁੰਦਾ ਵੀ ਸਾਲ ਕੁ ਬਾਅਦ ਆਪਾਂ ਪੋਤਰੀ ਸ਼ੁਰੂ ਕਰਨੀ ਹੈ। ਜਿਹਨਾਂ ਨੇ ਪਾਠ ਸੁੱਖੇ ਹੋਏ ਦਵਾ ਦਵਾ ਆ ਕੇ 5100 ਜਮ੍ਹਾਂ ਕਰਾ ਦੇਣਗੇ। ਬੋਲੋ ਸਤਨਾਮ, ਦਵਾ ਦਵ ਜਮ੍ਹਾਂ ਕਰਾ ਦੇਣਗੇ ਆ ਕੇ। ਨੋਟ ਕਰਿਓ, ਤਾਂ ਤੇ ਇਸ਼ਟ ਨਾਲ ਸੌਦੇਬਾਜ਼ੀ ਨਹੀਂ ਹੁੰਦੀ। ਵਿਚਾਰ ਕਰੋ, ਇਸ਼ਟ ਦੇ ਅੱਗੇ ਕੀ ਹੁੰਦੀ ਹੈ? ਇਸ਼ਟ ਅੱਗੇ ਕੀ ਹੁੰਦਾ ਭਲਾ? ਕੋਈ ਨੀ ਬੋਲਿਆ। ਇਸ਼ਟ ਅੱਗੇ ਅਰਦਾਸ ਹੁੰਦੀ ਹੈ, ਇਸ਼ਟ ਦੇ ਅੱਗੇ ਅਰਦਾਸ ਹੁੰਦੀ ਹੈ, ਇਸ਼ਟ ਨਾਲ ਸੌਦੇਬਾਜ਼ੀ ਨਹੀਂ ਹੁੰਦੀ। ਅਰਦਾਸ ਫਿਰ ਗੁਰੂ ਜੀ ਕਹਿੰਦੇ ਵਿਰਥੀ ਕਦੇ ਨਾ ਹੋਵਈ ਜਾਣਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਖਾਸ। ਤਾਂ ਤੇ ਹੁਣ ਅਰਦਾਸ ਤਾਂ ਦੇਖੋ ਗੁਰੂ ਦੀ ਮੱਤ, ਹੁਣ ਗੁਰੂ ਦੀ ਬਾਣੀ ਦੀ ਵਿਚਾਰ ਆ ਗਈ ਨਾ। ਦੇਖੋ ਗੁਰੂ ਦੀ ਬਾਣੀ ਦੀ ਵਿਚਾਰ ਤੋਂ ਸਿੱਖਿਆ ਲਈ ਜਦੋਂ ਆਪਾਂ, ਉਦੋਂ ਆਪਾਂ ਨੂੰ ਕੀ ਪਤਾ ਲੱਗਿਆ ਵੀ ਅਰਦਾਸ ਤਾਂ ਧਰਮ ਹੈ, ਅਰਦਾਸ ਗੁਰੂ ਦੀ ਮੱਤ ਹੈ, ਸੁੱਖਣਾ ਆਪਣੀ ਮੱਤ ਹੈ। ਗੁਰੂ ਨੇ ਕਿੱਥੇ ਲਿਖਿਆ ਵੀ ਸੁੱਖਣਾ ਸੁੱਖੋ? ਦੱਸੋ ਇਹ ਸੁੱਖਣਾ ਚਲਾਈ ਕਿਹਨੇ ਪਿੱਛੋਂ ਤੋਂ? ਬ੍ਰਾਹਮਣ ਨੇ। ਬਰਾਦਰੀ ਨਾਲ ਵਿਰੋਧ ਨਹੀਂ, ਮੈਂ ਪਹਿਲਾਂ ਹੀ ਅੱਜ ਕਰਦੇ ਹਾਂ, ਸਿਧਾਂਤਕ ਵਿਰੋਧ ਹੈ। ਇਹ ਕੰਮ ਅਸੀਂ ਵੀ ਕਰਦੇ ਹਾਂ ਅੱਜ, ਬ੍ਰਾਹਮਣਵਾਦੀ ਰੀਤਾਂ ਨਾਲ ਵਿਰੋਧ ਹੈ। ਬ੍ਰਾਹਮਣ ਨਾਲ ਕੋਈ ਵਿਰੋਧ ਨਹੀਂ, ਬਰਾਦਰੀ ਨਾਲ ਕੋਈ ਵਿਰੋਧ ਨਹੀਂ, ਸਮਝਣ ਦੀ ਕੋਸ਼ਿਸ਼ ਕਰਿਓ। ਤਾਂ ਤੇ ਇਹ ਗੱਲ ਪਹਿਲਾਂ ਮੰਦਰਾਂ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਨੇ ਚਲਾਈ। ਕਿੱਦਾਂ? ਜੇ ਕੋਈ ਭੋਲਾ ਭਾਲਾ ਜਾਂਦਾ, ਪੰਡਿਤ ਜੀ ਤੁਸੀਂ ਅਰਦਾਸ ਕਰੋ ਵੀ ਸਾਡਾ ਕੰਮ ਹੋ ਜੇ, ਉਹ ਕਹਿੰਦਾ ਕੰਮ ਤੇਰਾ ਹੋ ਜੂ, ਤੂੰ ਦੇਵੀ ਦੇ ਕਾਂਟੇ ਸੁੱਖ ਲਾ, ਭੋਲਾ ਭਾਲਾ ਕਾਂਟੇ ਸੁੱਖ ਲਾ। ਉਹ ਭੋਲਾ ਸੁੱਖ ਹਰਿਕ ਨੂੰ ਕਹਿ ਦੇਣਾ, ਯਾਨੀ ਕਿ ਹਰਿਕ ਨੂੰ ਕਹਿ ਦੇਣਾ ਵਿੱਚ ਆਟੋਮੈਟਿਕਲੀ ਹੋ ਜਾਣਾ ਕੁਝ ਕਿਸੇ ਦਾ। ਤਾਂ ਫਿਰ ਉਹਨੂੰ ਪਤਾ ਵੀ ਜਦੋਂ ਇਹ ਕਾਂਟੇ ਪਾ ਗਿਆ, ਪੱਥਰ ਦੀ ਦੇਵੀ ਨੇ ਕਾਂਟੇ ਕੀ ਕਰਨੇ, ਉਹਨੂੰ ਪਤਾ ਸੀ ਮੈਂ ਲਾ ਕੇ ਘਰ ਵਾਲੀ ਦੀ ਤਾਂ ਪਾ ਹੀ ਲੈਣੇ। ਬੋਲੋ ਸਤਨਾਮ, ਇਹ ਕੰਮ ਚੱਲਿਆ ਸੀ। ਇਹ ਸੁੱਖਣਾ ਦੀ ਕਾਢ ਬ੍ਰਾਹਮਣ ਨੇ ਕੱਢੀ ਸੀ, ਯਾਨੀ ਕਿ ਸੁੱਖਣਾ ਪਜਾਰੀ ਪਣੇ ਦੀ ਪਜਾਰੀ ਵਾ। ਜੇ ਅੱਜ ਦੇ ਸਾਡੇ ਡੇਰੇਦਾਰ ਬਾਬੇ ਜਾਂ ਕੋਈ ਵੀ ਸਿੱਖ ਇਹ ਕਹਿੰਦਾ ਸੁੱਖਣਾ ਸੁੱਖ ਲੋ, ਮੈਂ ਕਹੂੰਗਾ ਉਹ ਕੇਸਾ ਧਾਰੀ ਬ੍ਰਾਹਮਣ ਹੈ। ਬੋਲੋ ਸਤਨਾਮ, ਕਿਉਂਕਿ ਉਹ ਵੀ ਬ੍ਰਾਹਮਣ ਹੀ ਹੈ, ਫਿਰ ਉਹਨੂੰ ਵੀ ਮੈਂ ਬ੍ਰਾਹਮਣ ਕਹੂੰਗਾ, ਉਹ ਕਿਉਂਕਿ ਬ੍ਰਾਹਮਣ ਬਾਅਦ ਚੋਂ ਨਿਕਲਿਆ, ਉਹਨੂੰ ਮੈਂ ਕੇਸਾ ਧਾਰੀ ਕਹਿ ਦੂੰ। ਚਲੋ ਵੀ ਕੇਸਾ ਧਾਰੀ ਬ੍ਰਾਹਮਣ ਹੈ ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਸੌਦੇਬਾਜ਼ੀ ਕਰਨੀ ਸਿਖਾਉਂਦਾ ਹੈ। ਕੀ ਇਸ ਰਿਸ਼ਵਤ ਖੋਰ ਹੈ? ਵਿਚਾਰ ਕਰ। ਕਿਸੇ ਥਾਂ ਤੇ ਮੈਨੂੰ ਪੁੱਛਿਆ ਕਿਸੇ ਨੇ, ਕਹਿੰਦੇ ਦਫ਼ਤਰਾਂ ਦੇ ਵਿੱਚ ਰਿਸ਼ਵਤ ਭਾਈ ਸਾਹਿਬ ਕਦੇ ਹੋਊ ਕੰਟਰੋਲ? ਮੈਂ ਉਸਨੂੰ ਰਮਜਿਤ ਗੱਲ ਕਹੀ, ਸਮਝੀ ਨੇ ਖੈਰ, ਉਸਨੇ ਕਹਿਣ ਲੱਗਿਆ ਹੋਊ ਕਦੇ? ਮੈਂ ਕਿਹਾ ਉਸ ਦਿਨ ਬੰਦ ਹੋ ਸਕਦੀ ਹੈ ਜਿਸ ਦਿਨ ਮੰਦਰਾਂ ਗੁਰਦੁਆਰਿਆਂ ਵਿੱਚ ਲੋਕ ਸੁੱਖਣਾ ਸੁੱਖਣੋਂ ਹਟ ਗਏ। ਉਹਨੂੰ ਗੱਲ ਤਾਂ ਸਮਝ ਆਈ ਨਾ, ਉਲਟਿਆ ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਮੈਂ ਪਹਿਲਾਂ ਸੁਣਿਆ ਸੀਗਾ ਕਿਸੇ ਤੋਂ ਵੀ ਭਾਈ ਬਸਤੌਰ ਵਾਲਾ ਵਿੱਚ ਲੱਲਬ ਲੱਲੀਆਂ ਜੀਆਂ ਬਹੁਤ ਮਾਰਦਾ, ਕਹਿੰਦੇ ਅੱਜ ਪਤਾ ਲੱਗ ਗਿਆ। ਕਹਿੰਦੇ ਮੈਂ ਪੁੱਛਿਆ ਦਫ਼ਤਰਾਂ ਦੀ ਰਿਸ਼ਵਤ ਇਹ ਕਿੱਧਰ ਤੂੰ ਮੰਦਰ ਗੁਰਦੁਆਰਿਆਂ ਦੀ ਗੱਲ ਲੈ ਗਿਆ? ਮੈਨੂੰ ਕਹਿੰਦਾ ਮੈਂ ਕਿਹਾ ਨਹੀਂ ਤੂੰ ਗੱਲ ਨੀ ਸਮਝੀ, ਵਿਚਾਰ ਜਦੋਂ ਆਪਾਂ ਕਰਾਂਗੇ ਫਿਰ ਪਤਾ ਲੱਗੂਗਾ। ਚਲੋ ਜੇ ਤੈਨੂੰ ਵਿਚਾਰ ਨਾ ਫਿੱਟ ਆਈ ਫਿਰ ਤੂੰ ਕਹਿ ਦੀ ਕੋਈ ਨੀ, ਮੈਨੂੰ ਕੀ ਫਰਕ ਪੈਂਦਾ ਵੀ ਤਾਂ ਐਵੇਂ ਲੱਲ ਬਲਲੀਆਂ ਮਾਰੀ ਜਾਂਦਾ। ਤੈਨੂੰ ਵਿਚਾਰ ਨਹੀਂ ਨਾ, ਮੈਂ ਤਾਂ ਵਿਚਾਰ ਦੀ ਗੱਲ ਕਹਿ ਜੀ ਤੈਨੂੰ, ਤੂੰ ਵਿਚਾਰ ਕਰੇ ਤੂੰ ਪਹਿਲਾਂ ਹੀ ਬੋਲ ਪਿਆ। ਫਿਰ ਚੁੱਪ ਕਰ ਗਿਆ। ਕਹਿੰਦਾ ਵਿਚਾਰ ਕਿਵੇਂ? ਮੈਂ ਕਿਹਾ ਵਿਚਾਰ ਫਿਰ ਕਰ ਲੈਣਾ, ਤੂੰ ਸੁਣ ਤਾਂ ਸਹੀ। ਮੈਂ ਕਿਹਾ ਤੂੰ ਦਫ਼ਤਰਾਂ ਦੀ ਰਿਸ਼ਵਤ ਦੀ ਗੱਲ ਕਰਦਾ, ਇੱਥੇ ਤਾਂ ਪੰਜਾਬੀ ਲੋਕਾਂ ਨੇ ਇਸ਼ਟ ਨੂੰ ਰਿਸ਼ਵਤਖੋਰ ਬਣਾਇਆ ਹੋਇਆ। ਕਹਿੰਦਾ ਕਿਵੇਂ? ਮੈਂ ਕਿਹਾ ਜਦੋਂ ਕੋਈ ਮੰਦਰ ਚ ਜਾ ਕੇ ਕਹਿੰਦਾ ਦੇਵੀ ਤੈਨੂੰ 5 ਕਿਲੋ ਬਦਾਨਾ ਚੜਾ ਜੂ, ਮੇਰਾ ਫਲਾਨਾ ਕੰਮ ਹੋਈ ਤੈਨੂੰ ਕਾਂਟੇ ਪਾ ਜੂ ਫਲਾਨਾ, ਕੀ ਦੇਵੀ ਰਿਸ਼ਵਤਖੋਰ ਹੈ? ਪਹਿਲਾਂ ਮਤਲਬ ਰਿਸ਼ਵਤ ਲੈ ਕੇ, ਅੱਜ ਤੱਕ ਤਾਂ ਹਲੇ ਤੱਕ ਤਾਂ ਗੁਰੂ ਇਸ਼ਟ ਨੂੰ ਰਿਸ਼ਵਤਖੋਰ ਮੰਨੀ ਜਾਂਦੇ ਹੈ, ਤੈਨੂੰ ਬਾਬਾ ਰਮਾਲਾ ਚੜਾ ਜੂ, ਤੈਨੂੰ ਪ੍ਰਸ਼ਾਦ ਚੋਂ ਮੇਰਾ ਫਲਾਨਾ ਕੰਮ ਹੋ ਜੇ ਫਲਾਨਾ ਕੰਮ। ਬਈ ਜੇ ਗੁਰੂ ਰਮਾਲਾ ਪ੍ਰਸ਼ਾਦ ਲੈ ਕੇ ਜਾਂ ਦੇਵੀ ਬਦਾਨਾ ਲੈ ਕੇ ਕੰਮ ਕਰ ਦਿੰਦੀ ਹੈ, ਜੇ ਕਿਸੇ ਦਫ਼ਤਰ ਵਿੱਚ ਕਿਸੇ ਅਫਸਰ ਨੇ ਰਿਸ਼ਵਤ ਲੈ ਕੇ ਕੰਮ ਕਰਤਾ ਤਾਂ ਕੀ ਹੋ ਗਿਆ? ਬੋਲੋ ਸਤਨਾਮ। ਮੈਂ ਕਿਹਾ ਜਿੱਥੇ ਪੰਜਾਬੀ ਲੋਕਾਂ ਨੇ ਦੇਵੀ ਦੇਵਤੇ ਗੁਰੂ ਨੂੰ ਰਿਸ਼ਵਤ ਹੋਰ ਬਣਾ ਛੱਡਿਆ, ਉੱਥੇ ਅਫਸਰਾਂ ਦੀ ਗੱਲ ਤੁਸੀਂ ਕਿਹੜੀ ਕਰਦੇ ਹੋ? ਹਲੇ ਤਾਂ ਕਰਪਸ਼ਨ ਧਰਮ ਦੇ ਵਿੱਚ ਚੱਲਦੀ ਹੈ। ਇਹ ਕਿਹਨੇ ਚਲਾਈ? ਪੁਜਾਰੀਆਂ ਨੇ। ਇਹ ਪੁਜਾਰੀਆਂ ਨੇ ਚਲਾਈ ਹੈ ਨਾ, ਇਸ਼ਟ ਤਾਂ ਰਿਸ਼ਵਤ ਹੋਰ ਨਹੀਂ ਹੁੰਦਾ। ਪੁਜਾਰੀਆਂ ਨੇ ਤਾਂ ਧਰਮ ਦੇ ਵਿੱਚ ਕਰਪਸ਼ਨ ਵਾੜ ਛੱਡੀ ਹੈ। ਤਾਂ ਤੇ ਸੁੱਖਣਾ ਸੁੱਖ ਨੀ, ਮੈਂ ਕਹਿਣਾ ਹੁਣ ਧਰਮ ਦੇ ਨਾਂ ਤੇ ਕਰਪਸ਼ਨ ਕਰਦੇ ਆ। ਹਰ ਗੱਲ ਨੂੰ ਮੈਂ ਕਹਿੰਦੇ ਤਾਂ ਹੁੰਦੇ ਵੀ ਕਰੜਾ ਕਹਿੰਦਾ ਥੋੜਾ ਜਿਹਾ, ਇਹ ਧਰਮ ਦੇ ਨਾਂ ਤੇ ਕਰਪਸ਼ਨ ਧਰਮ ਦੇ ਵਿੱਚ ਪੁਜਾਰੀਆਂ ਨੇ ਪੈਦਾ ਕੀਤੀ ਹੈ, ਜਦਕਿ ਕਿਤੇ ਵੀ ਨੀ ਲਿਖਿਆ ਹੋਇਆ ਵੀ ਤੁਸੀਂ ਸੁੱਖਣਾ ਸੁੱਖੋ। ਇਸ਼ਟ ਰਿਸ਼ਵਤ ਹੋਰ ਨੀ ਹੁੰਦਾ, ਇਸ਼ਟ ਅੱਗੇ ਅਰਦਾਸ ਹੁੰਦੀ ਹੈ, ਯਾਦ ਰੱਖਿਓ। ਤੁਸੀਂ ਕਹੋ ਕਰੀਏ ਕੀ ਅਰਦਾਸ? ਅਰਦਾਸ ਵਿੱਚ ਸੌਦੇਬਾਜ਼ੀ ਨਹੀਂ ਹੁੰਦੀ, ਅਰਦਾਸ ਬੇਨਤੀ ਹੁੰਦੀ ਹੈ ਬਸ। ਹਾਂ, ਦੂਜਾ ਭਾਵ ਬਹੁਤ ਵਾਰ ਦੱਸਿਆ, ਖੁਸ਼ੀਆਂ ਬਖਸ਼ੀਆਂ ਸਤਿਗੁਰੂ ਨੇ, ਪਹਿਲਾਂ ਸੌਦੇਬਾਜ਼ੀ ਕੋਈ ਨੀ ਕੀਤੀ ਵੀ ਤੈਨੂੰ ਰੁਮਾਲਾ ਚਾਹ ਜੀ ਮੇਰਾ ਕੰਮ ਹੋ ਜੇ ਪਰੇਸ਼ਾਨ, ਨਾ ਨਾ ਨਾ। ਖੁਸ਼ੀ ਦੇ ਵਿੱਚ ਸ਼ੁਕਰਾਨੇ ਦੇ ਤੌਰ ਤੇ ਕੋਈ ਸੋਹਣਾ ਜਿਹਾ ਰੁਮਾਲਾ ਲੈ ਆਇਆ, ਪ੍ਰੇਮ ਦੇ ਵਿੱਚ ਤਾਂ ਮਨਜ਼ੂਰ ਹੈ। ਬੋਲੋ ਸਤਨਾਮ। ਦੂਜਾ ਪਾਸਾ, ਖੁਸ਼ੀ ਦੇ ਵਿੱਚ ਕਿਸੇ ਨੇ ਗੁਰੂ ਦੇ ਦਰ ਤੇ ਪ੍ਰਸ਼ਾਦ ਪ੍ਰਵਾਨ ਕਰਵਾ ਕੇ ਵਰਤਾ ਦਿੱਤਾ ਸੰਗਤ ਵਿੱਚ ਤਾਂ ਪ੍ਰਵਾਨ ਹੈ, ਸ਼ੁਕਰਾਨੇ ਦੇ ਤੌਰ ਤੇ। ਪਰ ਪਹਿਲਾਂ ਸੌਦਾ ਨਹੀਂ, ਜਾਂ ਤਾਂ ਸ਼ੁਕਰਾਨਾ ਹੋਇਆ ਕਰਦਾ, ਧੰਨਵਾਦ ਹੋਇਆ ਕਰਦਾ, ਤੇ ਅਰਦਾਸ ਹੋਇਆ ਕਰਦੀ ਹੈ। ਸੁੱਖਣਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਪ੍ਰੇਮ ਦੇ ਵਿੱਚ ਸ਼ੁਕਰਾਨੇ ਦੇ ਤੌਰ ਤੇ ਇਸ਼ਟ ਨੂੰ ਕੋਈ ਪ੍ਰੇਮ ਭੇਟਾ ਕਰ ਦਿੱਤੀ, ਉਹ ਮਨਜ਼ੂਰ ਹੈ। ਦੋਨੇ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਤਾਂ ਤੇ ਗੱਲ ਕਿੱਥੇ ਚੱਲੀ ਸੀ? ਜੇ ਕੋ ਕਹਿ ਤਰੇ ਵਿਚਾਰ, ਜੇ ਕੋਈ ਵੀ ਕੁਝ ਕਹਿੰਦਾ ਉਹਦੀ ਵਿਚਾਰ ਕਰੋ, ਮਗਰ ਨਾ ਲੱਗੋ, ਮਗਰ ਨਾ ਲੱਗੋ, ਉਹਦੀ ਵਿਚਾਰ ਕਰੋ। ਤੇ ਫਿਰ ਗੁਰੂ ਦੀ ਬਾਣੀ ਦੀ ਵਿਚਾਰ ਕੀ ਕਹਿੰਦੀ ਹੈ? ਉਹ ਵਿਚਾਰ ਕਰੋ। ਜਿਸ ਤਰ੍ਹਾਂ ਸੁੱਖਣਾ ਤੇ ਜਦੋਂ ਵਿਚਾਰ ਕੀਤੀ ਆਪਾਂ ਵੀ ਇਸ਼ਟ ਰਿਸ਼ਵਤ ਖੋਰ, ਨਾਲ ਦੀ ਨਾਲ ਗੱਲ ਪਤਾ ਲੱਗ ਗਈ। ਫਿਰ ਗੁਰੂ ਦੀ ਬਾਣੀ ਦੀ ਵਿਚਾਰ ਕੀ ਕਹਿੰਦੀ ਹੈ? ਅਰਦਾਸ ਕਰੋ। ਇੱਦਾਂ ਬਾਣੀ ਦੀ ਵਿਚਾਰ ਤੋਂ ਸਿੱਖਿਆ ਲਓ, ਕੋਈ ਵੀ ਕੁਝ ਕਹਿੰਦਾ ਉਹਦੀ ਵਿਚਾਰ ਕਰੋ। ਜੋ ਗੁਰੂ ਜੀ ਕਹਿੰਦੇ ਨੇ ਸੱਤ ਕਹਿੰਦੇ ਆ, ਜੋ ਕੋਈ ਵੀ ਮਨੁੱਖ ਕਹਿੰਦਾ ਉਹਦੇ ਮਗਰ ਨਾ ਲੱਗੋ, ਉਹਦੀ ਵਿਚਾਰ ਕਰੋ, ਕਿਉਂਕਿ ਬੰਦਾ ਬਹੁਤ ਕੁਛ ਕਹਿੰਦਾ ਗੁਰੂ ਦੀ ਸਿੱਖਿਆ ਤੋਂ ਪਾਸੇ ਹਟ ਕੇ। ਤਾਂ ਤੇ ਇਹ ਆਪਾਂ ਪਿਆਰੋ ਸਿੱਖਿਆ ਲੈ ਲਓ, ਕਿਉਂਕਿ ਅੱਜ ਬਹੁਤ ਕੁਛ ਕਹਿੰਦੇ ਆ ਸਾਡੇ। ਕਦੇ ਵੀ ਕਿਸੇ ਕੋਠੀ ਦੇ ਵਿੱਚ ਫੀਸ ਜਮ੍ਹਾਂ ਕਰਾ ਕੇ ਤੁਸੀਂ ਅਖੰਡ ਪਾਠ ਨਹੀਂ ਕਰਾਉਣਾ, ਪਰਨ ਕਰਕੇ ਜਾਇਓ। ਅੱਜ ਔਖੇ ਬਹੁਤ ਇਸ ਗੱਲੋਂ ਮੇਰੇ ਨਾਲ ਬਾਬੇ ਵੀ ਪਰਨ ਕਰਾਈ ਜਾਂਦਾ ਲੋਕਾਂ ਦੇ, ਇਹ ਸ਼ਰੇਆਮ ਪਰਨ ਕਰਾਉਣਾ ਮੈਂ ਵੀ, ਪਰਨ ਕਰੋ ਇੱਥੇ ਕਿਸੇ ਕਿਤੇ ਫੀਸ ਜਮ੍ਹਾਂ ਨਹੀਂ ਕਰਾਉਣੀ, ਨਾ ਕਿਸੇ ਗੁਰਦੁਆਰੇ, ਨਾ ਕਿਸੇ ਬਾਬਿਆਂ ਦੇ ਡੇਰੇ। ਬਾਣੀ ਆਪ ਪੜ੍ਹੋ ਜਿੱਥੋਂ ਤੱਕ ਹੋ ਸਕੇ, ਨਹੀਂ ਪੜ੍ਹਨ ਜਾਣਦੇ ਗ੍ਰੰਥੀ ਸਿੰਘ ਤੋਂ ਆਪਣੇ ਘਰ ਪਾਠ ਕਰਵਾਓ, ਉਹਨੂੰ ਕਹੋ ਭਾਈ ਸਾਹਿਬ ਸਾਨੂੰ ਬਾਣੀ ਸੁਣਾਓ, ਤੇ ਤੁਸੀਂ ਬਾਣੀ ਸੁਣੋ, ਤੇ ਸੁਣਾਉਣ ਵਾਲੇ ਦਾ ਸਮਾਪਤੀ ਵਾਲੇ ਦਿਨ ਸਤਿਕਾਰ, ਧੰਨਵਾਦ ਤੁਹਾਡਾ ਭਾਈ ਸਾਹਿਬ ਤੁਸੀਂ ਸਾਨੂੰ ਬਾਣੀ ਸੁਣਾਈ, ਆ ਲਓ ਤੁਹਾਡਾ ਪਰਿਵਾਰਕ ਖਰਚਾ। ਬਹੁਤ ਬਹੁਤ ਕਹੀ ਨਾ ਇਹ ਗੱਲ, ਐਵੇਂ ਨਾ ਜਾਣੀ ਕਿ ਭਰੋ ਘਰ। ਹੋ ਜਾਵੇ ਬਸ, ਪੁਜਾਰੀ ਲੋਕ ਰਸਮੀ ਪਾਠ ਪੂਜਾ ਸ਼ੁਰੂ ਕਰਕੇ ਧਰਮ ਦੀ ਰੂਹਾਨੀਅਤ ਨੂੰ ਖਾ ਜਾਂਦੇ ਹੈ। ਬੋਲੋ ਸਤਨਾਮ। ਪੁਜਾਰੀਆਂ ਨੇ ਖਾਧੇ ਸਾਰੇ ਧਰਮ, ਪੁਜਾਰੀਆਂ ਨੇ ਗੀਤਾ ਦੀ ਰੂਹਾਨੀਅਤ ਪੁਜਾਰੀਆਂ ਨੇ ਖਾਧੀ ਹੈ, ਤੇ ਅੱਜ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀਅਤ ਖਾਣ ਨੂੰ ਫਿਰਦੇ ਹਾਂ। ਇਸ ਗੱਲ ਤੋਂ ਸੁਚੇਤ ਰਹੇ। ਦਿਨੋਂ ਦਿਨ ਰਸਮੀ ਪਾਠ ਪੂਜਾ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਦਿਨੋਂ ਦਿਨ ਬਾਣੀ ਸੁਣਨ ਦੀ ਲੋੜ ਮੁਕਾ ਦਿੱਤੀ ਹੈ ਤਾਂ ਤੇ ਬਾਣੀ ਸੁਣਨ ਦਾ ਬਹੁਤ ਵੱਡਾ ਮਹਾਨ ਫਲ ਹੈ ਤਾਂ ਤੇ ਇਹ ਕਿਰਪਾ ਕਰਕੇ ਤੁਸੀਂ ਬਾਣੀ ਨੂੰ ਸੁਣੋ। ਯਾਦ ਰੱਖਿਓ ਜੀ, ਤਿੰਨ ਗੱਲਾਂ ਨੇ ਗੁਰੂ ਨਾਲ ਜੁੜਨ ਵਾਸਤੇ, ਤਿੰਨੇ ਮੈਂ ਜੋੜਕੀਆਂ ਵੀ ਕਹੀਆਂ ਸੀਗੀਆਂ, ਦੁਬਾਰਾ ਰਿਪੀਟ ਕਰਦੇ ਹਾਂ। ਗੁਰੂ ਦੇ ਚਰਨਾਂ ਨਾਲ ਜੁੜਨਾ। ਗੁਰੂ ਦੇ ਚਰਨ ਕਿਹੜੇ ਹੁੰਦੇ ਆ ਭਲਾ? ਗੁਰੂ ਦੀ ਬਾਣੀ, ਗੁਰੂ ਦੇ ਵਚਨ, ਗੁਰੂ ਦਾ ਸ਼ਬਦ। ਚਰਨ ਦਾ ਭਾਵ ਹੁੰਦਾ ਗੁਰੂ ਦਾ ਉਪਦੇਸ਼, ਗੁਰੂ ਦੇ ਸ਼ਬਦ ਨਾਲ ਜੁੜਨਾ, ਚਰਨ ਨਾਲ ਜੁੜਨਾ, ਜਿਵੇਂ ਮਾਈ ਗੁਰ ਚਰਨ ਮਿੱਠੇ। ਇਹਦਾ ਅਰਥ ਭਾਵ ਇਹੀ ਬਣੋ ਨਾ ਵੀ ਗੁਰੂ ਦੇ ਵਚਨ ਮਿੱਠੇ ਹੈ। ਚਰਨ ਦਾ ਭਾਵ ਹੱਡ ਚੰਮ ਦੇ ਚਰਨ ਨਹੀਂ ਹੁੰਦਾ, ਇਹ ਪ੍ਰਤੀਕਾਤਮਕ ਭਾਸ਼ਾ ਹੁੰਦੀ ਹੈ। ਜੇ ਆਪਾਂ ਸ਼ਬਦੀ ਅਰਥ ਕੱਢਾਂਗੇ ਵੀ ਗੁਰੂ ਦੇ ਚਰਨ ਮਿੱਠੇ, ਦੱਸੋ ਮੈਨੂੰ ਮਾਸ ਕੌਣ ਖਾਂਦਾ ਗੁਰੂ ਦੇ ਚਰਨਾਂ ਦਾ? ਦੱਸੋ ਮੈਨੂੰ ਜੀਵਨ ਆਪੂ ਚੜਦਾ ਗੁਰੂ ਦੇ ਚਰਨ ਵੀ ਹਾਂਜੀ ਮਿੱਠੇ ਆ? ਤਾਂ ਤੇ ਉੱਥੇ ਅੰਤਰੀ ਭਾਵ ਕੀ ਹੁੰਦਾ ਵੀ ਗੁਰੂ ਦੇ ਵਚਨ ਮਿੱਠੇ ਆ। ਗੁਰੂ ਦੇ ਵਚਨ ਹੀ ਗੁਰੂ ਦੇ ਚਰਨ ਹੁੰਦੇ ਆ। ਗੁਰੂ ਦੇ ਵਚਨਾਂ ਨਾਲ ਜੁੜਨਾ ਹੀ ਗੁਰੂ ਦੇ ਚਰਨਾਂ ਨਾਲ ਜੁੜਨਾ ਹੁੰਦਾ। ਹਿਰਦੇ ਚਰਨ ਸ਼ਬਦ ਸਤ ਗੁਰ ਕੋ ਨਾਨਕ ਬਾਂਧਿਓ ਪਾਲ। ਤਾਂ ਤੇ ਇੱਦਾਂ ਅਸੀਂ ਜੁੜਨਾ। ਜੁੜਨ ਦਾ ਪਹਿਲਾ ਤਰੀਕਾ ਕੀ ਹੈ? ਬਾਣੀ ਨੂੰ ਸ਼ੁੱਧ ਪੜ੍ਹਨ ਸਿੱਖੋ। ਕੁਝ ਕੁ ਰਮਜਾਂ ਮੈਂ ਦਿੱਤੀਆਂ ਸੀ ਉੱਥੇ ਸੰਥਿਆ ਦੀਆਂ, ਚਲੋ ਉਹ ਨਹੀਂ ਹੁਣ ਰਿਪੀਟ ਕਰਨੀਆਂ। ਸ਼ੁੱਧ ਪੜ੍ਹਨ ਵਾਸਤੇ ਕੁਝ ਫਾਰਮੂਲੇ ਮੈਂ ਜੋੜਕੀਆਂ ਦੇ ਦਵਾਨਾ ਦਿੱਤੇ ਸੀ ਤੁਹਾਨੂੰ। ਤਾਂ ਤੇ ਬਾਣੀ ਨੂੰ ਸ਼ੁੱਧ ਉਚਾਰਨ ਕਰੋ। ਜਦੋਂ ਅਸੀਂ ਬਾਣੀ ਨੂੰ ਸ਼ੁੱਧ ਪੜ੍ਹਦੇ ਹਾਂ, ਬੋਲਦੇ ਹਾਂ, ਤੇ ਫਿਰ ਕਿੱਡੀ ਬਖਸ਼ਿਸ਼ ਹੁੰਦੀ ਹੈ ਦੇਖੋ। ਅੰਮ੍ਰਿਤ ਵਚਨ ਸਤ ਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ। ਇਹ ਸਤਿਗੁਰ ਦੀ ਬਾਣੀ ਜੋ ਅੰਮ੍ਰਿਤ ਵਚਨ ਹੈ, ਜੋ ਇਹਨਾਂ ਨੂੰ ਬੋਲਦਾ, ਭਾਵ ਕਿ ਗੁਰਬਾਣੀ ਨੂੰ ਬੋਲ ਕੇ ਪੜ੍ਹਦਾ ਉਚਾਰਨ ਸਹਿਤ, ਫਿਰ ਕਹਿੰਦੇ ਉਹਦੇ ਮੁਖ ਦੇ ਵਿੱਚ ਸਮਝ ਲਓ ਅੰਮ੍ਰਿਤ ਪੈ ਰਿਹਾ ਹੈ। ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ। ਕਿੱਡੀ ਬਖਸ਼ਿਸ਼ ਹੈ ਦੇਖੋ ਗੁਰੂ ਨੂੰ, ਗੁਰੂ ਦੀ ਬਾਣੀ ਨੂੰ ਬੋਲ ਕੇ ਪੜ੍ਹਨਾ। ਤੇ ਸਾਰੇ ਪੜ੍ਹਿਆ ਕਰੋ ਭਾਈ ਬੋਲ ਕੇ। ਅਗਲੀ ਗੱਲ ਹੁੰਦੀ ਹੈ ਫਿਰ ਜੁੜਨ ਵਾਸਤੇ। ਪਹਿਲਾਂ ਤੁਹਾਨੂੰ ਇੱਦਾਂ ਜੁੜ ਗਏ ਨਾ ਵੀ ਬਾਣੀ ਸ਼ੁੱਧ ਪੜ੍ਹਨ ਲੱਗ ਗਈ, ਜੀਵ ਤਾਂ ਰਸਨਾ ਤਾਂ ਜੁੜ ਗਈ ਨਾ ਗੁਰੂ ਦੇ ਨਾਲ। ਫਿਰ ਅਗਲਾ ਸਟੈਪ ਹੁੰਦਾ ਸੁਰਤ ਨੂੰ ਜੋੜੋ। ਪਹਿਲਾਂ ਆਪਣੀ ਰਸਨਾ ਨੂੰ ਜੋੜੋ, ਬਾਣੀ ਨੂੰ ਬੋਲ ਕੇ ਪੜ੍ਹੋ। ਅਗਲਾ ਸਟੈਪ ਆਪਣੇ ਧਿਆਨ ਨੂੰ ਗੁਰੂ ਨਾਲ ਜੋੜੋ, ਭਾਵ ਕਿ ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ ਬਾਣੀ ਸੁਣਨ ਵਿੱਚ ਲਾਓ। ਜੋ ਜੀਵਨਾ ਬੋਲਦੇ ਹਾਂ ਧਿਆਨ ਸੁਣਨ ਵਿੱਚ ਹੋਵੇ, ਤੇ ਫਿਰ ਸ਼ਰਵਣ ਦਾ ਫਲ ਵੀ ਦੇਖੋ। ਆਪਾਂ ਕਿੰਨੀ ਦੁਕਾਨਾਂ 'ਚ ਵਾਰ ਵਾਰ ਵਿਚਾਰ ਕੀਤੀ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕਈ ਕੋਟਿਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਾਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰ ਨਾਨਕ ਜਿਨ ਸੁਣਿਆ ਦੇਖਿਆ, ਸ਼ਰਵਣ ਦਰਸ਼ਨ ਦੀ ਗੱਲ ਹੀ ਕੀਤੀ ਹੈ ਨਾ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸੁਣਿਆ, ਉਹਨਾਂ ਨੇ ਸਮਝ ਲਓ ਗੁਰੂ ਨਾਨਕ ਵੇਖ ਲਿਆ, ਭਾਵ ਗੁਰੂ ਦੀ ਬਾਣੀ ਧਿਆਨ ਲਾ ਕੇ ਸੁਣਨਾ ਹੀ ਗੁਰੂ ਦੇ ਦਰਸ਼ਨ ਹੈ। ਬੋਲੋ ਸਤਨਾਮ। ਸ਼ਰਵਣ ਦਰਸ਼ਨ, ਕਿਉਂ? ਗੁਰੂ ਬਾਣੀ ਸਰੂਪ ਹੈ, ਗੁਰੂ ਵਚਨ ਸਰੂਪ ਹੈ ਬਾਣੀ। ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਲਿਖਣ ਵਾਲਾ ਲਿਖਤ ਵਿੱਚ ਸਮਾਇਆ ਹੁੰਦਾ ਹੈ, ਲਿਖਤ ਹੀ ਲਿਖਣ ਵਾਲੇ ਦਾ ਅਸਲ ਸਰੂਪ ਹੁੰਦਾ ਹੈ, ਲਿਖਤ ਲਿਖਣ ਵਾਲੇ ਦਾ ਹਿਰਦਾ ਹੁੰਦਾ ਹੈ। ਤਾਂ ਤੇ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਸੁਣਨਾ, ਇਹ ਸ਼ਰਵਣ ਦਰਸ਼ਨ ਹੋ ਜਾਂਦੇ ਨੇ। ਫਿਰ ਸੁਣਿਆ ਵੇਖਿਆ ਸ਼ਰਵਣ ਦਰਸ਼ਨ ਹੋ ਗਿਆ ਨਾ। ਜਿਹਨਾਂ ਨੇ ਸ਼ਰਵਣ ਦਰਸ਼ਨ ਕੀਤੇ ਸੇ ਫਿਰ ਗਰਭਾਸ ਨਾ ਭਰਿਆ ਰੇ, ਕਿੱਡਾ ਵੱਡੀ ਬਖਸ਼ਿਸ਼ ਹੈ ਸੁਣਨਾ। ਤਾਂ ਤੇ ਅਗਲੀ ਗੱਲ ਹੈ ਭਾਈ ਬਾਣੀ ਨੂੰ ਸੁਣਿਆ ਕਰੋ। ਗੱਲ ਹੈ ਚਰਨਾਂ ਨਾਲ ਜੁੜਨਾ, ਜੀਵ ਨੂੰ ਰਸਨਾ ਨੂੰ ਜੋੜੋ, ਫਿਰ ਆਪਣੀ ਸੁਰਤ ਨੂੰ ਧਿਆਨ ਨਾਲ ਜੋੜੋ, ਫਿਰ ਆਪਣਾ ਜੀਵਨ ਗੁਰੂ ਦੀ ਬਾਣੀ ਵਰਗਾ ਬਣਾਓ। ਪੂਰਾ ਜੀਵਨ ਸਾਡਾ ਬਾਣੀ ਨਾਲ ਜੁੜਿਆ ਹੋਵੇ, ਇਹ ਕਿਵੇਂ ਜੁੜੇਗਾ? ਭਾਵ ਬਾਣੀ ਦੀ ਵਿਚਾਰ ਕਰੋ। ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ ਬਾਣੀ ਦੇ ਵਿੱਚ, ਉਹ ਛੱਡੋ। ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਨੇ, ਸੇਵਾ ਸਿਮਰਨ ਪਰਉਪਕਾਰੀ ਜੀਵਨ, ਉਵੇਂ ਜਿਹਾ ਕਰੋ। ਇਹ ਹੈ ਫਿਰ ਪੂਰਾ ਜੀਵਨ ਗੁਰੂ ਦੇ ਬਾਣੀ ਵਰਗਾ ਹੋਵੇ। ਇਹ ਬਾਣੀ ਵਰਗਾ ਜੀਵਨ ਬਾਣੀ ਦੀ ਵਿਚਾਰ ਦੁਆਰਾ ਹੀ ਹੋਵੇਗਾ। ਇਹ ਹੈ ਭਾਈ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਤਰੀਕਾ। ਤਾਂ ਤੇ ਗੁਰੂ ਦੇ ਚਰਨਾਂ ਨਾਲ ਜੁੜੋ, ਬਾਣੀ ਨਾਲ ਜੁੜੋ, ਬਾਣੀ ਮੁਤਾਬਕ ਜਿਉਣਾ ਸਿੱਖੀਏ। ਬਹੁਤ ਕੁਝ ਕਹੀ ਜਾਂਦੇ ਆ ਧਰਮ ਦੇ ਨਾਂ ਤੇ, ਅਸੀਂ ਮਗਰੀ ਮੰਨ ਲੈਂਦੇ ਹਾਂ, ਏਦਾਂ ਨਾ ਕਿਸੇ ਦੇ ਮਗਰ ਲੱਗਿਆ ਕਰੋ। ਮਗਰ ਲੱਗੋ ਗੁਰੂ ਦੀ ਬਾਣੀ ਦੇ ਹਾਂ ਪਿੱਛੇ ਲੰਘ ਚੱਲੀ ਜੀ। ਉਹ ਗੱਲ ਕਿੱਥੇ ਚੱਲੀ ਸੀ? ਰਸਮੀ ਪਾਠਾਂ ਤੇ ਗੱਲ ਚੱਲੀ ਸੀ ਸੁੱਖਣਾ ਦੇ ਉੱਤੇ। ਤਾਂ ਤੇ ਇਹ ਧਰਮ ਨਹੀਂ, ਸੁੱਖ ਅਰਦਾਸ ਧਰਮ ਹੈ ਅਰਦਾਸ। ਤੇ ਅਰਦਾਸ ਦੇ ਉੱਤੇ ਕਿੰਨੀਆਂ ਸਾਖੀਆਂ ਹੁੰਦੀਆਂ ਪਿੱਛੋਂ ਤੋਂ ਲੈ ਕੇ ਅਰਦਾਸ ਦੀ ਗੱਲ ਹੈ, ਕਿਉਂਕਿ ਧਰਮ ਤਾਂ ਸਦੀਵੀ ਹੋਇਆ ਕਰਦਾ। ਤਾਂ ਤੇ ਅਰਦਾਸ ਦੇ ਉੱਤੇ ਇੱਕ ਜਾਣੀ ਕਿ ਢੁਕਦੀ ਸਾਖੀ ਆ ਜਾਂਦੀ ਹੈ ਭਾਈ ਗੁਰਦਾਸ ਦੀਆਂ ਬਾਰਾਂ ਚ, ਅਰਦਾਸ ਬਖਸ਼ਿਸ਼ ਕਿਵੇਂ ਹੁੰਦੀ ਹੈ। ਉਹ ਜੋ ਤਾਰਾ ਰਾਣੀ ਵਾਲੀ ਸਾਖੀ ਆਉਂਦੀ ਹੈ, ਚਲੋ ਸੰਖੇਪ ਦੇ ਵਿੱਚ ਮੈਂ ਕਹਿ ਦੇਵਾਂ। ਸੁੱਖ ਰਾਜੇ ਹਰੀ ਚੰਦ ਘਰ ਨਾਰ ਸੋ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੇ ਗੁਰਬਾਣੀ। ਤਾਂ ਤੇ ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਕਹਾਣੀ, ਰਾਣੀ ਦਿਸਣਾ ਆਵਈ ਮਨ ਵਿੱਚ ਵਰਤ ਗਈ ਹੈਰਾਨੀ, ਹੋਰ ਤੋਂ ਰਾਤੀ ਉੱਠ ਕੇ ਪਿੱਛੇ ਤਲਿਆ ਤਰਲ ਜਵਾਨੀ, ਰਾਣੀ ਬਹੁਤੀ ਸੰਗਤੀ ਰਾਜੇ ਖੜੀ ਖੜਾਮ ਨਿਸ਼ਾਨੀ, ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ, ਰਾਜੇ ਡਿੱਠਾ ਚਲਤੇ ਹੋ ਇਹ ਚੋਜ ਹੈ ਇਹ ਖੜਾਮ ਹੈ ਚੋਜ ਵਡਾਣੀ, ਸਾਧ ਸੰਗਤ ਵਿੱਟੋ ਕੁਰਬਾਣੀ। ਕਹਿੰਦੇ ਇੱਕ ਰਾਜਾ ਹਰੀਚੰਦ ਹੋਇਆ, ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸਾਖੀ ਹੈ, ਬਾਹਰੋਂ ਨਹੀਂ ਕੋਈ, ਇਹ ਵੀ ਪ੍ਰਮਾਣਿਤ ਹੈ ਭਾਈ ਗੁਰਦਾਸ ਦੀਆਂ ਵਾਰਾਂ, ਪੰਜਵੇਂ ਪਾਤਸ਼ਾਹ ਨੇ ਪ੍ਰਮਾਣਿਤ ਕੀਤੀਆਂ ਨਾ, ਭਾਵ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜੋ ਹੈ ਇਹ ਠੀਕ ਹੈ। ਤਾਂ ਤੇ ਹੁਣ ਲਿਖਦੇ ਨੇ ਭਾਈ ਗੁਰਦਾਸ ਜੀ ਵੀ ਇੱਕ ਰਾਜਾ ਹਰੀਚੰਦ ਹੋਇਆ ਬਹੁਤ ਨਾਸਤਕ, ਉਹਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਆਪਣੇ ਰਾਜ ਵਿੱਚ ਵੀ ਕੋਈ ਰੱਬ ਰੁੱਬ ਨਹੀਂ, ਐਵੇਂ ਸਾਧਾਂ ਦੀਆਂ ਗੱਲਾਂ ਬਣਾਈਆਂ ਲੋਕਾਂ ਨੂੰ ਲੁੱਟਣ ਵਾਸਤੇ, ਕਿਤੇ ਮੈਨੂੰ ਕੋਈ ਰੱਬ ਦੀ ਗੱਲ ਕਰਦਾ ਤੇ ਆ ਗਿਆ ਫੜ ਕੇ ਅੰਦਰ ਕਰ ਦੂੰ, ਅੰਦਰ ਕਰ ਦੂੰ ਫੜ ਕੇ। ਸਾਰੇ ਨੇ ਐਲਾਨ ਕਰਤਾ ਤੇ ਆਪਣੀ ਪੁਲਿਸ ਫੌਜ ਨੂੰ ਸਟ੍ਰਿਕਟ ਕਰ ਦਿੱਤਾ, ਸਖਤੀ ਕਰਤੀ ਵੀ ਕਿਤੇ ਕੋਈ ਸਤਸੰਗ ਕਰਦਾ ਉੱਥੇ ਆ ਗਿਆ, ਕਿਤੇ ਕੋਈ ਰੱਬ ਰੂਪ ਦੀ ਗੱਲ ਕਰਦਾ ਉੱਥੇ ਆ ਗਿਆ ਨਾ, ਬਸ ਉਹਨਾਂ ਨੂੰ ਅੰਦਰ ਕਰੋ ਫੜ ਕੇ, ਅੰਦਰ ਕਰੋ ਫੜ ਕੇ। ਤਾਂ ਤੇ ਇੱਕ ਮੈਂ ਅਰਜ ਕਰ ਦੇਵਾਂ, ਰਾਜੇ ਦੀ ਨਾਸਤਿਕਤਾ ਦੇ ਪਿੱਛੇ ਕਾਰਨ ਹੋ ਸਕਦਾ, ਕਾਰਨ ਕਈ ਹੋ ਸਕਦੇ ਆ, ਪਰ ਅੱਜ ਦੇ ਸਮੇਂ ਮੁਤਾਬਕ ਕਾਰਨ ਇੱਦਾਂ ਦਾ ਵੀ ਵਿਚਾਰਨਾ ਪੈਂਦਾ ਹੈ ਵੀ ਹੋ ਸਕਦਾ ਰਾਜੇ ਨੇ ਧਰਮ ਦੇ ਨਾਂ ਦੇ ਉੱਤੇ ਉਹ ਕੁਝ ਹੁੰਦਾ ਵੇਖਿਆ ਹੋਵੇ ਜਿਹਦਾ ਧਰਮ ਦੇ ਨਾਲ ਸੰਬੰਧ ਕੋਈ ਨਹੀਂ, ਜਿਸ ਕਰਕੇ ਉਸਨੂੰ ਜਾਣੀ ਕਿ ਅਸਲ ਧਰਮ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਹੈ, ਧਰਮ ਦੇ ਨਾਂ ਤੇ ਕੂੜ ਕਵਾੜ ਬਹੁਤ ਚੱਲਦਾ, ਉਹਨੇ ਧਰਮ ਦੇ ਨਾਂ ਤੇ ਕੂੜ ਕਵਾੜ ਹੁੰਦਾ ਵੇਖਿਆ ਹੋਵੇ ਜਿਸ ਕਰਕੇ ਇਹ ਤਾਂ ਸਮਝਿਆ ਨਹੀਂ ਹੋਣਾ ਵੀ ਅਸਲ ਧਰਮ ਕੀ ਹੈ, ਹੋ ਸਕਦਾ ਉਹਨੇ ਤਾਂਹੀਓ ਧਰਮ ਨੂੰ ਮਾੜਾ ਕਹਿ ਦਿੱਤਾ ਹੋਵੇ। ਨਾਲੇ ਵੀ ਹੈ ਨਾ ਜੇ ਧਰਮੀ ਲੋਕ ਧਰਮ ਦੇ ਨਾਂ ਦੇ ਉੱਤੇ ਠੱਗੀਆਂ ਮਾਰਨ, ਬਹੁਤ ਲੋਕ ਨੇ ਜਿਹੜੇ ਫਿਰ ਜਾਣੀ ਕਿ ਧਰਮ ਦੇ ਉੱਤੇ ਹੀ ਕੁਐਸਚਨ ਮਾਰਕ ਲਾ ਦਿੰਦੇ ਆ, ਪ੍ਰਸ਼ਨ ਚਿੰਨ ਲਾ ਦਿੰਦੇ ਨੇ। ਤਾਂ ਤੇ ਇਹ ਕਾਰਨ ਹੋ ਸਕਦਾ, ਇਹਦੇ ਵਿੱਚ ਸ਼ੱਕ ਨਹੀਂ ਕੋਈ, ਪਰ ਅਸਲ ਧਰਮ ਨੂੰ ਸਮਝਣਾ ਅਤਿ ਜ਼ਰੂਰੀ ਹੈ। ਅਸਲ ਧਰਮ ਨੂੰ, ਧਰਮ ਕੀ ਹੈ ਵਿੱਚੋਂ ਗੱਲ ਆ ਗਈ, ਗੁਰੂ ਦੀ ਬਾਣੀ ਤੋਂ ਆਪਾਂ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਪਹਿਲੀ ਗੱਲ ਤਾਂ ਗੁਰੂ ਜੀ ਕਹਿੰਦੇ ਇੱਕੋ ਧਰਮ, ਇੱਕੋ ਹੀ ਹੈ ਧਰਮ, ਇੱਕੋ ਹੀ ਹੈ ਧਰਮ, ਕਿਹੜਾ? ਇੱਕੋ ਧਰਮ ਦ੍ਰਿੜ ਹੈ ਸੱਚ ਹੋਈ, ਜਿਹੜਾ ਕੋਈ ਵੀ ਸੱਚ ਨੂੰ ਦ੍ਰਿੜ ਕਰ ਲਵੇ, ਸੱਚ ਨੂੰ ਦ੍ਰਿੜ ਕਰ ਲੈਣਾ ਧਰਮ ਹੈ, ਇੱਕੋ ਹੀ ਧਰਮ। ਸੱਚ ਕੀ ਹੈ? ਸੱਚ ਹੈ ਕੇਵਲ ਪਰਮੇਸ਼ਰ, ਜੋ ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਮਾਲਕ ਇੱਕ ਪਰਮੇਸ਼ਰ ਜੋ ਸੱਚ ਹੈ, ਬਾਕੀ ਸਭ ਕੁਝ ਹੈ ਜੋ ਉਹ ਸੱਚੇ ਮਾਲਕ ਪਰਮੇਸ਼ਰ ਦੇ ਹੁਕਮ ਚ ਹੈ, ਉਹਦਾ ਕੀਤਾ ਹੋਇਆ। ਕੀਤੇ ਨੂੰ ਨਹੀਂ ਮੰਨਣਾ, ਕਰਨ ਵਾਲੇ ਨੂੰ ਮੰਨਣਾ, ਕਰਤੇ ਨੂੰ ਮੰਨਣਾ। ਜਿਵੇਂ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਨਾਸੀ ਤਿਹ ਪਰਮੇਸ਼ਰ ਜਾਨੋ। ਕਹਿੰਦੇ ਬਿਨਾ ਕਰਤੇ ਤੋਂ ਤੁਸੀਂ ਕੀਤੇ ਹੋਏ ਨੂੰ ਨਾ ਮੰਨੋ, ਬਾਕੀ ਸਭ ਕੁਝ ਦਾ ਕੀਤਾ ਹੋਇਆ। ਕਰਤਾ ਇੱਕੋ ਹੀ ਹੈ ਜੋ ਸੱਚ ਹੈ ਜੋ ਸਦਾ ਰਹਿੰਦਾ ਹੈ, ਬਾਕੀ ਸਭ ਕੁਝ ਸਮੇਂ ਦਾ ਤਮਾਸਾ ਹੈ, ਉਹਦੀ ਖੇਡ ਹੈ, ਕਾਲ ਚੱਕਰ ਚ ਹੈ ਸਭ ਕੁਝ। ਜਿਸ ਤਰ੍ਹਾਂ ਆਪਾਂ ਚੌਪਈ ਸਾਹਿਬ ਦੇ ਵਿੱਚ ਨਿੱਤ ਪੜ੍ਹਦੇ ਹਾਂ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬੇਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਸਾਰਾ ਇਹ ਸਮੇਂ ਦੀ ਖੇਡ ਹੈ, ਕਾਲ ਦਾ ਤਮਾਸਾ ਹੈ, ਸਾਰੇ ਇਸ ਕਾਲ ਚੱਕਰ ਵਿੱਚ ਹੈ, ਭਾਵੇਂ ਬ੍ਰਹਮਾ ਹੈ, ਭਾਵੇਂ ਵਿਸ਼ਨੂੰ ਹੈ, ਭਾਵੇਂ ਸ਼ਿਵ ਜੀ ਹੈ, ਇਹ ਸਭ ਕਾਲ ਚੱਕਰ ਵਿੱਚ ਨੇ, ਇਹ ਸਭ ਮਰ ਜਾਂਦੇ ਹੈ। ਇੱਕ ਪਰਮੇਸ਼ਰ ਹੈ ਜੋ ਸੱਚ ਹੈ, ਦੇਖੋ ਸਮਝੋ, ਤੇ ਧਰਮ ਕੀ ਹੈ? ਉਸ ਸੱਚ ਨਾਲ ਜੁੜਨਾ, ਉਸ ਸੱਚ ਨੂੰ ਦ੍ਰਿੜ ਕਰ ਲੈਣਾ, ਇਹ ਹੈ ਧਰਮ। ਤਾਂ ਤੇ ਇਹ ਧਰਮ ਦੀ ਸਿੱਖਿਆ ਕੀ ਹੋਈ ਜੀ? ਇੱਕ ਪਰਮੇਸ਼ਰ ਨਾਲ ਹੀ ਜੁੜਨਾ, ਪਰਮੇਸ਼ਰ ਤੋਂ ਬਿਨਾਂ ਹੋਰ ਨਹੀਂ ਕਿਸੇ ਨੂੰ ਮੰਨਣਾ। ਗੀਤਾ ਵਿੱਚ ਵੀ ਕਿਤੇ ਨਹੀਂ ਲਿਖਿਆ ਹੋਇਆ ਤੁਸੀਂ ਕਿਸੇ ਦੇਵੀ ਦੇਵਤੇ ਨੂੰ ਮੰਨੋ, ਕੋਈ ਹਿੰਦੂ ਵੀਰ ਸੁਣਦਾ ਹੋਵੇ ਸੁਣ ਲਿਓ, ਕਿਤੇ ਦਿਖਾਓ ਮੈਨੂੰ ਭਗਵਾਨ ਕ੍ਰਿਸ਼ਨ ਜੀ ਨੇ ਲਿਖਿਆ ਹੋਵੇ ਵੀ ਕਿਸੇ ਦੇਵੀ ਨੂੰ ਮੰਨੋ, ਕਿਸੇ ਬਾਬੇ ਨੂੰ ਮੰਨੋ, ਦਿਖਾ ਦਿਓ ਕਿਤੇ ਲਿਖਿਆ। ਕੁਰਾਨ ਸ਼ਰੀਫ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਤੁਸੀਂ ਅੱਲਾਹ ਤੋਂ ਬਿਨਾਂ ਕਿਸੇ ਨੂੰ ਮੰਨੋ, ਬਾਈਬਲ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਤੁਸੀਂ ਗੌਡ ਤੋਂ ਬਿਨਾਂ ਕਿਸੇ ਨੂੰ ਮੰਨੋ, ਬਾਣੀ ਚ ਕਿਤੇ ਨਹੀਂ ਲਿਖਿਆ ਹੋਇਆ ਵੀ ਤੁਸੀਂ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਨੂੰ ਮੰਨੋ ਨਾ। ਤਾਂ ਤੇ ਹਾਂ, ਰਾਮ ਅੱਲਾ ਗੌਡ ਵਾਹਿਗੁਰੂ ਇੱਕੋ ਪਰਮੇਸ਼ਰ ਦੇ ਹੀ ਵੱਖ ਵੱਖ ਨਾਮ ਹੈ। ਬੋਲੋ ਸਤਨਾਮ। ਤੇ ਲਿਖਿਆ ਤਾਂ ਕਿਤੇ ਨੇ ਵੀ ਹੋਰ ਨੂੰ, ਇਹ ਕੀ ਹੈ? ਧਰਮ ਦੇ ਨਾਂ ਤੇ ਪੁਜਾਰੀਆਂ ਨੇ ਸ਼ੁਰੂ ਕੀਤਾ ਹੋਇਆ ਬਾਕੀ ਸਭ ਕੁਝ। ਤਾਂ ਹੈ ਵੀ ਜੋ ਕੋਈ ਕੁਝ ਕਹਿੰਦਾ ਉਹ ਤੇ ਵਿਚਾਰ ਕਰੋ। ਧਰਮ ਹੈ ਸੱਚ ਨਾਲ ਜੁੜਨਾ, ਪਰਮੇਸ਼ਰ ਨਾਲ ਜੁੜਨਾ, ਸੱਚ ਕੇਵਲ ਪਰਮੇਸ਼ਰ ਯਾਦ ਰੱਖਿਓ, ਬਾਕੀ ਸਭ ਕੁਝ ਝੂਠ ਹੈ। ਝੂਠ ਦਾ ਭਾਵ ਕੀ ਹੁੰਦਾ? ਕੁਝ ਸਮੇਂ ਝੂਠ ਦਾ ਭਾਵ ਆਈ ਨਹੀਂ ਹੁੰਦਾ ਵੀ ਹੈ ਨਹੀਂ, ਝੂਠ ਦਾ ਭਾਵ ਹੁੰਦਾ ਕੁਝ ਸਮੇਂ ਵਾਸਤੇ ਵੀ ਸਮੇਂ ਦੀ ਹੱਦ ਚ ਹੈ, ਫਾਰ ਦਾ ਟਾਈਮ ਬੀਇੰਗ, ਬਾਕੀ ਸਭ ਕੁਝ ਸਮੇਂ ਦੀ ਹੱਦ ਚ ਹੈ। ਇੱਕ ਪਰਮੇਸ਼ਰ ਹੈ ਜੋ ਸਮੇਂ ਦੀ ਹੱਦ ਤੋਂ ਪਾਰ ਹੈ, ਅਕਾਲ ਮੂਰਤ, ਸਮੇਂ ਤੋਂ ਪਾਰ ਹਸਤੀ, ਬਿਜਾਉਣ ਟਾਈਮ। ਤਾਂ ਤੇ ਇੱਕ ਮਾਲਕ, ਇੱਕ ਪਰਮੇਸ਼ਰ ਹੈ ਜੋ ਸਮੇਂ ਦੀ ਹੱਦ ਤੋਂ ਪਾਰ, ਇੱਕ ਮੂਰਤ ਦਾ ਭਾਵ ਹੁੰਦਾ, ਇੱਕ ਵਜੂਦ ਹੈ, ਇੱਕ ਹੋਂਦ ਹੈ ਜੋ ਸਮੇਂ ਦੀ ਹੱਦ ਤੋਂ ਪਾਰ ਹੈ। ਤਾਂ ਤੇ ਜੋ ਸਮੇਂ ਦੀ ਹੱਦ ਤੋਂ ਪਾਰ ਹੈ ਉਹੀ ਸੱਚ ਹੈ ਨਾ, ਜੋ ਸਮੇਂ ਦੀ ਹੱਦ ਚ ਹੈ ਉਹ ਝੂਠ ਹੈ, ਉਹ ਨਾਸ਼ਵਾਨ ਹੈ। ਧਰਮ ਹੈ ਸੱਚ ਨੂੰ ਦ੍ਰਿੜ ਕਰਨਾ। ਤੇ ਹੁਣ ਇੱਥੋਂ ਆਪਾਂ ਵਿਚਾਰ ਕਰ ਲਈ ਵੀ ਸੱਚ ਪਰਮੇਸ਼ਰ ਹੈ, ਤਾਂ ਤੇ ਧਰਮ ਕੀ ਹੋ ਗਿਆ ਫਿਰ? ਇੱਕ ਮਾਲਕ, ਇੱਕ ਪਰਮੇਸ਼ਰ ਦੇ ਨਾਲ ਜੁੜਨਾ, ਬਸ ਇਹ ਧਰਮ ਹੈ। ਕਿਤੇ ਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ, ਸਰਬ ਧਰਮ ਮਾਨੋ ਤੇ ਕੀਏ ਜਿਹੇ ਪ੍ਰਭ ਕੀਰਤ ਗਾਈ। ਜਿਸਨੇ ਮਾਲਕ ਪਰਮੇਸ਼ਰ ਦੀ ਕੀਰਤ ਗਾਈ, ਉਹਦਾ ਜਸ ਗਾਇਆ, ਉਹਦੇ ਗੁਣ ਗਾਏ, ਉਹਦਾ ਨਾਮ ਜਪਿਆ, ਉਹਨੇ ਮੰਨ ਲਓ ਸਾਰੇ ਹੀ ਧਰਮ ਕਮਾਲੇ। ਸਰਬ ਧਰਮ ਮਾਨੋ ਤੇ ਕੀਏ ਜਿਹੇ ਪ੍ਰਭ ਕੀਰਤ ਗਾਈ। ਕਿਤੇ ਸੁਖਮਨੀ ਸਾਹਿਬ ਦੇ ਵਿੱਚ ਕੀ ਲਿਖਿਆ ਹੈ? ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਦੇਖੋ ਕੋਈ ਗੱਲ ਆ ਗਈ ਨਾ, ਕਹਿੰਦੇ ਸ੍ਰੇਸ਼ਟ ਧਰਮ ਕੀ ਹੈ? ਇੱਕ ਤਾਂ ਮਾਲਕ ਪਰਮੇਸ਼ਰ ਦਾ ਨਾਮ ਜਪਣਾ ਤੇ ਆਪਣੇ ਹਰ ਕਰਮ ਨੂੰ ਨਿਰਮਲ ਰੱਖਣਾ, ਪਵਿੱਤਰ ਰੱਖਣਾ। ਕਰਮ ਅਸੀਂ ਕਿੱਦਾਂ ਕਰਦੇ ਹਾਂ? ਅੱਖਾਂ ਦੇ ਰਾਹੀਂ ਵੀ ਕਰਮ ਹੁੰਦਾ ਹੈ ਵੇਖਣ ਦਾ, ਆਪਣੀ ਵੇਖਣ ਨੂੰ ਪਵਿੱਤਰ ਰੱਖਣਾ ਹੈ, ਮਾੜਾ ਨਹੀਂ ਵੇਖਣਾ। ਕੰਨਾਂ ਦੇ ਨਾਲ ਅਸੀਂ ਕਰਮ ਕਰਦੇ ਹਾਂ ਸੁਣਨ ਦਾ, ਮਾੜਾ ਨਹੀਂ ਸੁਣਨਾ, ਚੰਗੇ ਹੀ ਸੁਣਨਾ। ਪੈਰਾਂ ਦੇ ਨਾਲ ਅਸੀਂ ਕਰਮ ਕਰਦੇ ਹਾਂ ਚੱਲਣ ਦਾ, ਮਾੜੇ ਪਾਸੇ ਨਹੀਂ ਤੁਰਨਾ, ਚੰਗੇ ਪਾਸੇ ਤੁਰਨਾ। ਹੱਥਾਂ ਦੇ ਨਾਲ ਅਸੀਂ ਕੁਝ ਕਰਦੇ ਹਾਂ, ਮਾੜਾ ਕੰਮ ਨਹੀਂ ਕਰਨਾ, ਚੰਗੇ ਹੀ ਕਰਨਾ। ਜੀਵ ਦੇ ਨਾਲ ਅਸੀਂ ਬੋਲਦੇ ਹਾਂ, ਚੰਗੇ ਹੀ ਬੋਲਣਾ, ਜਿਹਨੂੰ ਸੁਣ ਕੇ ਕਿਸੇ ਦਾ ਭਲਾ ਹੋਵੇ, ਕੋਈ ਵਹਿਮਾਂ ਭਰਮਾਂ ਚੋਂ ਨਿਕਲੇ, ਕੋਈ ਮਾਲਕ ਪਰਮੇਸ਼ਰ ਨਾਲ ਜੁੜਦੇ, ਗੁਰੂ ਦੀ ਬਾਣੀ ਪੜ੍ਹਨੀ, ਪਰਮੇਸ਼ਰ ਦਾ ਨਾਮ ਜਪਣਾ, ਸਵਾਦਾਂ ਵਾਲੇ ਪਾਸੇ ਨੂੰ ਕੰਟਰੋਲ ਰੱਖਣਾ, ਕਿਸੇ ਨੂੰ ਗਾਲੀ ਗਲੋਚ ਮੰਦਾ ਵਚਨ ਬੋਲਣ ਤੋਂ ਸੰਕੋਚ ਕਰਨਾ। ਹਾਂ, ਸੁਧਾਰ ਵਾਸਤੇ ਤਾੜਨਾ ਕਰਨੀ ਪੈ ਸਕਦੀ ਹੈ, ਉਹ ਮਾਤਾ ਪਿਤਾ ਦੀ ਤਰ੍ਹਾਂ ਹੁੰਦੀ ਹੈ, ਜਿਵੇਂ ਮਾਤਾ ਪਿਤਾ ਵਿਗੜੇ ਪੁੱਤ ਨੂੰ ਤਾੜ ਦਿੰਦੇ ਹੈ। ਤਾੜਨਾ ਤਾਂ ਪ੍ਰੇਮ ਹੈ, ਰਹੋ ਵਿਚਾਰ ਇਹ ਰਹੇ, ਜਾਣੀ ਕਿ ਕਰਮ ਤਾਂ ਤੇ ਆਪਣੇ ਹਰ ਕਰਮ ਨੂੰ ਅਸੀਂ ਪਵਿੱਤਰ ਰੱਖਣਾ, ਚਾਹੇ ਜੀਭ ਦਾ ਕਰਮ ਹੈ, ਚਾਹੇ ਅੱਖਾਂ ਦਾ, ਚਾਹੇ ਕੰਨਾਂ ਦਾ, ਚਾਹੇ ਹੱਥਾਂ ਦਾ, ਚਾਹੇ ਪੈਰਾਂ ਦਾ। ਇਹ ਧਰਮ ਹੈ ਵੀ ਆਪਣੇ ਸਰੀਰ ਦੇ ਹਰ ਇੱਕ ਅੰਗ ਤੋਂ ਪਵਿੱਤਰ ਕੰਮ ਲੈਣਾ, ਨਿਰਮਲ ਕਰਮ ਦੇਖੋ, ਤੇ ਪਰਮੇਸ਼ਵਰ ਦਾ ਨਾਮ ਜਪਣਾ। ਦੇਖੋ ਹੋ ਗਿਆ ਨਾ, ਇਹ ਧਰਮ ਦਾ ਸਰੂਪ ਹੈ। ਦੁਬਾਰਾ ਸਮਝੋ ਇਸਨੂੰ, ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸਾਰੇ ਧਰਮਾਂ ਵਿੱਚੋਂ ਚੰਗਾ ਧਰਮ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਆਪਣੇ ਸਰੀਰ ਦੇ ਹਰ ਅੰਗ ਤੋਂ ਪਵਿੱਤਰ ਕੰਮ ਲਓ, ਨਿਰਮਲ ਕਰਮ, ਤੇ ਪਰਮੇਸ਼ਵਰ ਦਾ ਨਾਮ ਜਪੋ। ਇਹ ਹੈ ਧਰਮ। ਤਾਂ ਤੇ ਆਮ ਕੀ ਚੱਲਦਾ ਕਿ ਧਰਮ ਦੇ ਨਾਂ ਦੇ ਉੱਤੇ ਕਿੰਨਾ ਕੂੜ ਕਵਾੜ ਫੈਲਿਆ ਹੋਇਆ, ਅੱਜ ਵੀ ਫੈਲਿਆ ਹੋਇਆ ਕਿਤੇ। ਜਾਣੀ ਕਿ ਧਰਮ ਦੇ ਨਾਂ ਦੇ ਉੱਤੇ ਚੇਲੇ ਚਾਂਟਲੇ ਲੋਕਾਂ ਨੂੰ ਲੁੱਟ ਲੁੱਟ ਖਾਂਦੇ ਹੈ। ਪਾਉਣ ਆਉਂਦੀ ਹੈ, ਪਾਉਣ ਆਉਂਦੀ, ਕੋਈ ਪਾਉਣ ਨਹੀਂ ਆਉਂਦੀ। ਵਿਚਾਰ ਕਰੋ, ਕੋਈ ਪਾਉਣ ਨਹੀਂ ਆਉਂਦੀ। ਇਹਦਾ ਸਪਸ਼ਟ ਸਬੂਤ ਮੈਂ ਕਿੰਨੇ ਵਾਰੀ ਦਿੱਤਾ ਕਿ ਮੈਨੂੰ ਕਹਿੰਦੇ ਜੀ ਰੁੱਖ ਹੈ। ਫਿਰ ਦੇਖੋ, ਤੁਹਾਨੂੰ ਇਹ ਗੱਲ ਦਾ ਪਤਾ ਵੀ 8 ਸਾਲ ਮੈਨੂੰ ਤਕਰੀਬਨ ਹੋ ਗਏ ਲਾਲਾਂ ਵਾਲੇ ਨੂੰ ਲਗਾੜਾ ਕਹਿੰਦੇ ਨੂੰ। ਹਰ ਇੱਕ ਚੇਲੇ ਨੂੰ ਮੈਂ ਕਿਹਾ ਵੀ ਜਿਹਦੇ ਵਿੱਚ ਵੀਰਵਾਰ ਨੂੰ ਲਾਲਾਂ ਵਾਲਾ ਆਉਂਦਾ ਹੋਵੇ ਉਹ ਮੇਰਾ ਐਡਰੈਸ ਨੋਟ ਕਰਾ ਦਿਓ ਵੀ ਪੰਥਪ੍ਰੀਤ ਸਿੰਘ ਤੈਨੂੰ ਲਗਾੜਾ ਕਹਿੰਦਾ, ਉਹਨੂੰ ਮਿਲ। ਬੋਲੋ ਸਤਨਾਮ। ਕਿਸੇ ਨੇ ਨਹੀਂ ਨੋਟ ਕਰਾਇਆ। ਹੁਣ ਜਿਹਨੂੰ ਮਰਜ਼ੀ ਕਹਿ ਦਿਓ ਵੀ ਕਰਾ ਦਿਓ ਨੋਟ ਮੇਰਾ। ਪਖੰਡ ਹੈ ਨਾ, ਪਖੰਡਵਾਦ ਹੈ ਸਾਰਾ। ਵਿਚਾਰ ਕਰੋ। ਤਾਂ ਤੇ ਇਹ ਕੀ ਹੈ? ਧਰਮ ਦੇ ਨਾਂ ਦੇ ਉੱਤੇ ਲੁੱਟ ਜਾਲ ਹੈ। ਇਹ ਹੁਣ ਨਿੰਦਾ ਨਹੀਂ, ਬਹੁਤੇ ਕੀ ਕਹਿਣਗੇ ਜੀ ਨਿੰਦਾ ਕਰਤੀ। ਕਮਾਲ ਹੈ, ਤਾਂ ਪਖੰਡ ਹੈ, ਇਹ ਤਾਂ ਕੂੜ ਕਵਾੜ ਹੈ। ਦਵਾਨੀ ਦਵਾਨੀ ਦੇ ਚੇਲੇ ਚਾਟ ਦੇ ਲੋਕਾਂ ਨੂੰ ਲੁੱਟ ਲੁੱਟ ਖਾਈ ਜਾਂਦੇ ਨੇ, ਕਮਾਲ ਦੀ ਗੱਲ ਹੈ। ਇਹ ਕੀ ਹੈ? ਇਹ ਭਲੇ ਦਾ ਵਚਨ ਹੈ। ਤਾਂ ਤੇ ਪਖੰਡੀਆਂ ਦਾ ਵੀ ਭਲਾ ਹੋ ਜੇ, ਚਲੋ ਬਥੇਰੇ ਚੇਲਿਆਂ ਨੇ ਵੀ ਅੰਮ੍ਰਿਤ ਛਕ ਲਈ, ਕਿਰਪਾ ਹੋ ਗਈ ਹੁਣ ਤਾਂ। ਰਹੋ ਵਿਚਾਰ। ਤਾਂ ਤੇ ਪਹਿਲਾਂ ਤੋਂ ਵੀ ਹੋਜੂ ਸੱਚ ਦਾ ਪਤਾ ਲੱਗ ਗਿਆ। ਦੇਖੋ ਹੁਣ ਭਾਈ ਮੰਝ ਸੀ, ਕਿੰਨੇ ਵਾਰ ਸਾਖੀ ਸੁਣੀਏ ਤੁਸੀਂ, ਇਹ ਸਾਰੇ ਮਾਝੇ ਇਲਾਕੇ ਦਾ ਮੁਖੀ ਸੀ ਲਾਲਾਂ ਵਾਲਿਆਂ ਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਬਣਿਆ। ਆਪਣੇ ਇਲਾਕੇ ਦਾ ਭਾਈ ਬਹਿਲੋਂ ਫਫੜੇ ਭਾਈ ਕੇ ਦੇਖੋ, ਸਾਰੇ ਮਾਲ ਦੇ ਇਲਾਕੇ ਦਾ ਮੁਖੀ ਸੀ ਇਹ ਲਾਲਾਂ ਵਾਲਿਆਂ ਦਾ, ਸਾਰਿਆਂ ਦਾ। ਤੇ ਦੇਖੋ ਇਹ ਵੀ ਗੁਰੂ ਅਰਜਨ ਦੇਵ ਦਾ ਸਿੱਖ ਬਣਿਆ, ਤੇ ਕੀ ਫਿਰ ਪਦਵੀ ਮਿਲੀ ਭਾਈ ਬਹਿਲੋਂ? ਸਭ ਤੋਂ ਪਹਿਲੋਂ ਆਪਣੇ ਕੋਲ ਹੀ ਹੈ ਫਫੜੇ ਭਾਈ ਕੇ ਦੇਖੋ। ਤਾਂ ਤੇ ਇੱਦਾਂ ਸਾਰੇ ਇਲਾਕਿਆਂ ਦੇ ਵਿੱਚੋਂ ਚੇਲੇ ਸੀ ਜਿਹੜੇ ਉਸ ਵੇਲੇ ਮੇਨ ਵੱਡੇ ਵੱਡੇ ਇਲਾਕਿਆਂ ਦੇ ਮੁਖੀ ਸਿੱਖ ਬਣ ਗਏ ਸੀ। ਤੇ ਅੱਜ ਵੀ ਮੈਂ ਕਹਿਣਾ ਹੁੰਦਾ ਬਹੁਤਿਆਂ ਨੂੰ ਭਲੇ ਦੀ ਗੱਲ ਹੈ, ਤੁਸੀਂ ਵੀ ਗੁਰਸਿੱਖ ਬਣ ਜਾਓ। ਆ ਪਖੰਡ ਸਿਰ ਜੇ ਘਕਾਉਣੇ ਛੱਡ ਦਿਓ, ਨਹੀਂ ਮਰ ਜਾਓਗੇ ਸਿਰ ਘਕਾਉਂਦੇ, ਨਾਲੇ ਲੋਕਾਂ ਨੂੰ ਗੁੰਮਰਾਹ ਕਰਨਾ। ਬੜਿਆਂ ਚੇਲਿਆਂ ਨੇ ਵੀ ਮੰਨ ਲਈ ਗੱਲ, ਜੋ ਸੱਚੀ ਗੱਲ ਕਹੀ ਹੈ ਨਾ, ਬੜਿਆਂ ਦੀ ਕਾਂਟ ਕਰ ਜਾਂਦੀ ਹੈ ਬਈ, ਇਹ ਨਾ ਸਮਝਿਓ। ਤਾਂ ਤੇ ਰਹੋ ਵਿਚਾਰ। ਤਾਂ ਤੇ ਗੱਲ ਕਿੱਥੇ ਚੱਲੀ ਸੀ? ਵੀ ਧਰਮ ਦੇ ਨਾਂ ਤੇ ਜੋ ਕੂੜ ਕਵਾੜ ਚੱਲਦਾ, ਪਖੰਡ ਚੱਲਦਾ, ਭਾਈ ਉਹਦਾ ਖੰਡਨ ਤਾਂ ਕਰਨਾ ਹੀ ਕਰਨਾ ਹੁੰਦਾ। ਇਹ ਕੋਈ ਨਿੰਦਾ ਨਹੀਂ ਹੁੰਦੀ, ਇਹ ਭਲੇ ਦੀ ਗੱਲ ਹੁੰਦੀ ਹੈ, ਕਿਉਂਕਿ ਧਰਮ ਨਹੀਂ ਇਹ, ਧਰਮ ਇੱਕੋ ਹੀ ਹੈ। ਨਾਮ ਜਪੋ ਤੇ ਮਾੜਾ ਕੰਮ ਨਾ ਕੋਈ ਕਰੋ। ਹੋਰ ਤੁਹਾਨੂੰ ਕੁਛ ਨੀ, ਤੁਹਾਨੂੰ ਕੋਈ ਚੁੰਬੜਾ ਲੱਗਿਆ? ਭੂਤ ਪ੍ਰੇਤ ਜਮ ਜਿੰਨ ਕੀ ਹੈ ਸੁਣ ਚੁੱਕ ਤੂੰ, ਜੜ ਕੇ ਜਵਾਨਾਂ ਜਿਹਨਾਂ ਨੇ ਸੁਣਿਆ ਦੀਵਾਨ ਬਈ, ਇਹ ਪੂਰਾ ਉੱਥੇ ਵਿਚਾਰ ਹੋ ਚੁੱਕੀ ਹੈ। ਭੂਤ ਪ੍ਰੇਤ ਜਮ ਜਿੰਨ, ਬਾਣੀ ਮੁਤਾਬਕ ਕੀ ਹੈ? ਬਥੇਰੇ ਚੇਲੇ ਚਾਟੜੇ ਭੂਤਾਂ ਪ੍ਰੇਤਾਂ ਦੇ ਨਾਂ ਤੇ ਲੁੱਟਦੇ ਨਾ ਦੁਨੀਆਂ ਨੂੰ, ਤਾਂ ਤੇ ਉਹ ਸਾਰਾ ਮੈਂ ਦੱਸਿਆ ਸੀ ਉੱਥੇ ਬਾਣੀ ਦੇ ਇਕੱਲੇ ਇਕੱਲੇ ਪ੍ਰਮਾਣ ਦੇ ਕੇ ਵੀ ਆਹ ਭੂਤ ਦਾ ਰੂਪ ਹੈ, ਆਹ ਪ੍ਰੇਤ ਦਾ ਰੂਪ ਹੈ, ਆਹ ਜਮ ਹੈ, ਆਹ ਜਿੰਨ ਹੈ। ਤਾਂ ਤੇ ਰਹੋ ਵਿਚਾਰੇ, ਸਬਜੈਕਟ ਨਹੀਂ ਆਪਣਾ ਅੱਜ, ਜਾਣੀ ਕਿ ਗੱਲ ਚੱਲੀ ਸੀ ਧਰਮ। ਤਾਂ ਤੇ ਹੁਣ ਜਦੋਂ ਧਰਮ ਦੇ ਨਾਂ ਦੇ ਉੱਤੇ ਕੁਝ ਚੱਲਦਾ, ਪਖੰਡੀ ਸਾਧ ਲੋਕਾਂ ਨੂੰ ਤਵੀਤਾਂ ਦੇ ਨਾਂ ਤੇ ਲੁੱਟ ਲੁੱਟ ਖਾਂਦੇ ਹੈ, ਹੋਰ ਪਤਾ ਨੀ ਕਿੰਨਾ ਕੁਝ ਧਰਮ ਦੇ ਨਾਂ ਤੇ ਕੂੜ ਕਵਾੜ ਹੁੰਦਾ ਬਈ, ਉਸ ਵੇਲੇ ਫਿਰ ਜਿਹੜੇ ਜਿਨ੍ਹਾਂ ਨੂੰ ਪਤਾ ਨੀ, ਵੀ ਬਹੁਤੇ ਲੋਕ ਸਮਝਦੇ ਵੀ ਸ਼ਾਇਦ ਇਹੀ ਧਰਮ ਹੈ, ਫਿਰ ਉਹ ਸੋਚਦੇ ਵੀ ਜੀ ਇਹ ਧਰਮ ਹੈ ਤਾਂ ਨਾ ਅਸੀਂ ਨੀ ਮੰਨਦੇ। ਬਹੁਤ ਲੋਕ ਫਿਰ ਇਹੋ ਜਿਹਾ ਕੂੜ ਕਵਾੜ ਵੇਖ ਕੇ ਨਾਸਤਕ ਹੋ ਜਾਂਦੇ ਹੈ, ਜੋ ਕਿ ਬੜੀ ਵੱਡੀ ਗਲਤੀ ਹੈ, ਬੜੀ ਵੱਡੀ ਗਲਤੀ ਹੈ। ਇੱਕ ਥਾਂ ਦੀ ਗੱਲ ਹੈ ਕਿ ਕੋਈ ਮੈਨੂੰ ਵੀਰ ਮਿਲਿਆ, ਖੈਰ ਚੰਗਾ ਪੜ੍ਹਿਆ ਲਿਖਿਆ ਸੀ, ਪੜ੍ਹਨਾ ਚਾਹੀਦਾ, ਕਹਿੰਦਾ ਭਾਈ ਸਾਹਿਬ ਮੈਨੂੰ ਧਰਮ ਤੋਂ ਤਾਂ ਨਫ਼ਰਤ ਹੈ। ਮੈਂ ਕਿਹਾ ਹਾਏ ਹਾਏ, ਕੀ ਗੱਲ ਹੋ ਗਈ, ਐਸਾ ਕੀ ਵਿਗਾੜ ਦਿੱਤਾ? ਉਹਨੇ ਉਹੀ ਕੂੜ ਕਵਾੜ ਦੀਆਂ ਗੱਲਾਂ ਕੀਤੀਆਂ। ਮੈਂ ਕਿਹਾ ਕਮਾਲ ਦੀ ਗੱਲ ਹੈ ਵੀਰ, ਧਰਮ ਤਾਂ ਇਹ ਗੱਲ ਕਹਿੰਦੀ ਨੀ ਜਿਹੜੀ ਤੂੰ ਗੱਲਾਂ ਕਰਦਾ ਹੈ ਵੀ ਧਰਮ ਦੇ ਨਾਂ ਤੇ ਆਹ ਹੁੰਦਾ, ਇਹ ਗੱਲਾਂ ਤਾਂ ਧਰਮ ਆਪ ਕਾਟ ਕਰਦਾ। ਪੜ ਗੁਰੂ ਦੀ ਬਾਣੀ ਨੂੰ, ਇਹਨਾਂ ਗੱਲਾਂ ਨੂੰ ਤਾਂ ਧਰਮ ਆਪ ਪਖੰਡ ਕਹਿੰਦਾ। ਇਹ ਧਰਮ ਥੋੜਾ, ਇਹ ਤਾਂ ਧਰਮ ਦੇ ਨਾਂ ਦੇ ਉੱਤੇ ਹੋ ਰਿਹਾ, ਇਹ ਧਰਮ ਨਹੀਂ। ਫਿਰ ਪਤਾ ਕੀ ਦਲੀਲ ਦਿੱਤੀ ਉਹ ਦਲੀਲ ਕੱਚੀ, ਕਹਿੰਦਾ ਜੀ ਫਿਰ ਧਰਮ ਦੇ ਨਾਂ ਤੇ ਹੁੰਦਾ, ਕਹਿ ਲੋ ਜੇ ਧਰਮ ਨਾ ਹੋਵੇ ਤੇ ਧਰਮ ਦੇ ਨਾਂ ਤੇ ਕਿਉਂ ਹੋਵੇ। ਮੈਂ ਕਿਹਾ ਭਾਈ ਸਾਹਿਬ ਤੂੰ ਤਾਂ ਮੂਰਖਾਂ ਦੀ ਗੱਲ ਕਰਦੀ, ਥੋੜਾ ਜਿਹਾ ਤਿੜ ਜੇ ਗਿਆ। ਕਹਿੰਦਾ ਐਂ ਕਾਹਤੋਂ ਕਹਿਤਾ? ਮੈਂ ਕਿਹਾ ਮੈਂ ਦਲੀਲ ਨਾਲ ਕਿਹਾ, ਤੇਰੀ ਤਾਂ ਮੂਰਖਾਂ ਵਾਲੀ ਗੱਲ ਹੈ। ਮੰਨ ਲਓ ਕੋਈ ਨਕਲੀ ਡਾਕਟਰ ਹੈ, ਉਹਨੇ ਨਕਲੀ ਹਸਪਤਾਲ ਖੋਲ ਲਿਆ, ਉਹ ਨਕਲੀ ਨੀਮ ਹਕੀਮ ਤੋਂ ਨੁਕਸਾਨ ਹੋ ਗਿਆ, ਇਹਦਾ ਭਾਅ ਫਿਰ ਇਹ ਨੀ ਵੀ ਹਸਪਤਾਲ ਨਹੀਂ ਹੋਣੇ ਚਾਹੀਦੇ। ਬੋਲੋ ਸਤਨਾਮ। ਇਹਦਾ ਮਤਲਬ ਇਹ ਨੀ ਵੀ ਡਾਕਟਰ ਨਹੀਂ ਹੋਣੇ ਚਾਹੀਦੇ, ਇਹਦਾ ਭਾਵ ਕਿਤੇ ਹੋ ਗਿਆ। ਉਹ ਤਾਂ ਅਸੀਂ ਵੇਖਣਾ, ਅਸੀਂ ਧਰਮ ਸਮਝਣਾ ਵੀ ਕੀ ਧਰਮ ਹੈ। ਉਹ ਤਾਂ ਗੁਰੂ ਜੀ ਪਹਿਲਾਂ ਕਹਿੰਦੇ ਜੇ ਕੋ ਕਹਿ ਕਰੇ ਵਿਚਾਰ, ਵੀ ਤੁਸੀਂ ਜੋ ਕੋਈ ਕੁਝ ਕਹਿੰਦੇ ਹੋ ਤੇ ਵਿਚਾਰ ਕਰੋ ਮਗਰ ਨਾ ਲੱਗੋ। ਜਿਹੜਾ ਗੁਰੂ ਜੀ ਪਹਿਲਾਂ ਕਹਿੰਦੇ ਵਿਚਾਰ ਦੀ ਗੱਲ, ਤਾਂ ਤੇ ਗੱਲ ਚੱਲਦੀ ਹੈ ਵੀ ਇੱਦਾਂ ਭਾਈ ਅਸੀਂ ਸੁਚੇਤ ਹੋਣਾ, ਅਸੀਂ ਵਿਵੇਕਸ਼ੀਲ ਹੋਣਾ, ਨਾ ਅੰਧ ਵਿਸ਼ਵਾਸੀ ਬਣਨਾ, ਧਰਮ ਅੰਧ ਵਿਸ਼ਵਾਸ ਨਹੀਂ, ਨਾ ਹੀ ਅਸੀਂ ਤਰਕਸ਼ੀਲ ਹੋਣਾ, ਕਿਉਂਕਿ ਬੁੱਧੀ ਮੰਡਲ ਦੀਆਂ ਚਤਰਾਈਆਂ ਹੁੰਦੀਆਂ, ਅਸੀਂ ਵਿਵੇਕਸ਼ੀਲ ਬਣਨਾ। ਵਿਵੇਕਸ਼ੀਲ ਵਿਚਾਰਵਾਨ, ਤੇ ਉਹ ਵਿਵੇਕ ਲੈਣਾ ਕਿੱਥੋਂ ਹੈ? ਗੁਰੂ ਦੀ ਬਾਣੀ ਤੋਂ। ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ, ਰਹੋ ਵਿਚਾਰ। ਤਾਂ ਤੇ ਲਓ ਜੀ ਰਾਜਾ ਹਰੀਚੰਦ ਆਓ ਉਸ ਸਾਖੀ ਦੇ ਉੱਤੇ, ਆਪਾਂ ਇਹਨੂੰ ਕੋਈ ਨਾ ਕੋਈ ਚੋਟ ਲੱਗੀ ਹੋਣੀ ਹੈ, ਮੈਨੂੰ ਚਿਹਨ ਚਾਹੁੰਦੀ ਹੈ ਗੱਲ ਲਿਖੀ, ਕਿਤੇ ਨੀ ਮਾਫ਼ ਕਰਨਾ। ਨਾਸਤਿਕਤਾ ਦਾ ਕਾਰਨ ਕੀ ਹੈ? ਵੀ ਕੋਈ ਨਾ ਕੋਈ ਇਹਨੂੰ ਏਦਾਂ ਠੱਗਾਂ ਦਾ ਮੇਲ ਹੋ ਗਿਆ ਹੋਣਾ, ਬਣਾਉਟੀ ਸਾਧ ਨਿਕਲ ਗਏ ਹੋਣੇ ਹੈ, ਜਿਸ ਕਰਕੇ ਇਹਨੂੰ ਇੰਨੀ ਨਫ਼ਰਤ ਹੋ ਗਈ ਧਰਮ ਤੋਂ। ਇਹਨੇ ਕੀ ਐਲਾਨ ਕਰਤਾ ਵੀ ਕੋਈ ਰੱਬ ਰੂਪ ਨਹੀਂ, ਐਵੇਂ ਇਹ ਲੁੱਟ ਖਾਣੇ ਸਾਧਾਂ ਨੇ ਗੱਲਾਂ ਬਣਾਈਆਂ। ਉਹਨੂੰ ਚੋਟ ਲੱਗੀ ਹੋਣੀ ਹੈ ਕੋਈ ਬਈ, ਤੇ ਕੋਈ ਕਿਸੇ ਨੇ ਕਿਤੇ ਗੱਲ ਨਹੀਂ ਕਰਨੀ, ਇੰਨੀ ਸਖਤੀ ਕਰਤੀ। ਲਓ ਜੀ ਉਸ ਵੇਲੇ ਇੰਨੀ ਸਖਤੀ ਕਰ ਦਿੱਤੀ ਤੇ ਇਹਦਾ ਰਾਜੇ ਦਾ ਵਿਆਹ ਹੋਇਆ ਸਮਾਂ ਪਾ ਕੇ ਤਾਰਾ ਰਾਣੀ ਦੇ ਨਾਲ। ਇਹ ਜਿਹੜੀ ਬੀਬੀ ਸੀ ਧਰਮੀ ਸੀ, ਧਰਮੀ ਕਿੱਦਾਂ ਦੀ? ਅਸਲ ਧਰਮੀ ਹੁੰਦੇ ਆ, ਜੋ ਨਕਲੀ ਧਰਮੀ ਨਹੀਂ, ਅਸਲ ਧਰਮੀ, ਸੱਚਮੁੱਚ ਭਾਵਨਾ ਭਗਤੀ ਵਾਲੀ, ਪਰਮੇਸ਼ਰ ਨਾਲ ਜੁੜੀ ਹੋਈ, ਸੁਰਤ ਸ਼ਬਦ ਦਾ ਅਭਿਆਸ ਕਰਨ ਵਾਲੀ। ਜਿਸ ਵੇਲੇ ਆਪਾਂ ਕਹਿੰਦੇ ਜਿਵੇਂ ਕਰਮਾਂ ਦਾ ਸੰਯੋਗ ਹੁੰਦਾ, ਜਿਸ ਤਰ੍ਹਾਂ ਤੇ ਹੁਣ ਵਿਆਹ ਹੋ ਗਿਆ ਨਾਸਤਕ ਰਾਜੇ ਦੇ ਨਾਲ, ਨਾਸਤਕ ਨਾਲ ਵਿਆਹ ਹੋ ਗਿਆ ਜਿਹਨੇ ਕਿ ਪਾਬੰਦੀ ਲਾਈ ਹੋਈ ਹੈ ਸਤਸੰਗ ਦੇ ਉੱਤੇ। ਹੁਣ ਤਾਰਾ ਰਾਣੀ ਨੂੰ ਪਤਾ ਸੀ ਇਸ ਗੱਲ ਦਾ ਵੀ ਪਰਮੇਸ਼ਰ ਦੇ ਜਿਹੜੇ ਪਿਆਰੇ ਹੈ ਉਹ ਤਾਂ ਸਤਸੰਗ ਤੋਂ ਬਿਨਾਂ ਰਹਿਣਗੇ, ਸਰ ਜਿਹੜੇ ਅਸਲ ਪਿਆਰੇ ਹੈ ਉਹਨੂੰ ਪਤਾ ਸੀ ਵੀ ਹੁਣ ਸਤਸੰਗਤ ਦੀ ਰਾਤ ਤੋਂ ਬਿਨਾਂ ਫਲਾਨੇ ਥਾਂ ਤੇ ਗੁਪਤ ਹੁੰਦਾ ਹੈ। ਜਿਸ ਨੂੰ ਪਤਾ ਸੀ ਇਸ ਗੱਲ ਦਾ, ਕਿਉਂ? ਉਧਰੋਂ ਦੀ ਸਤਸੰਗੀ ਨੂੰ ਸਤਸੰਗੀ ਹੈ, ਉਧਰੋਂ ਦੀ ਪਤਾ ਹੁੰਦਾ। ਹੁਣ ਤਾਰਾ ਰਾਣੀ ਨੂੰ ਇਹ ਗੱਲ ਪਤਾ ਸੀ ਵੀ ਪਰਮੇਸ਼ਰ ਦੇ ਪਿਆਰੇ ਹਰ ਜਸ ਤੋਂ ਬਿਨਾਂ ਸਤਸੰਗ ਤੋਂ ਬਿਨਾਂ ਰਹਿ ਨਹੀਂ ਸਕਦੇ, ਫਲਾਨੀ ਥਾਂ ਤੇ ਅੱਧੀ ਰਾਤ ਨੂੰ ਗੁਪਤ ਸਤਸੰਗ ਹੁੰਦਾ, ਕਿਉਂਕਿ ਰਾਜੇ ਨੇ ਪਾਬੰਦੀਆਂ ਲਾਈਆਂ ਹੋਈਆਂ ਉਸ ਵੇਲੇ। ਹੁਣ ਕਹਿੰਦੇ ਰਾਣੀ ਨੇ ਕੀ ਕੀਤਾ, ਹੁਣ ਰਾਣੀ ਜੁੜੀ ਹੋਈ ਹੈ ਮਾਲਕ ਪਰਮੇਸ਼ਰ ਦੇ ਨਾਲ, ਸਤਸੰਗ ਤੋਂ ਬਿਨਾਂ ਰਹਿ ਨਹੀਂ ਹੁੰਦਾ। ਰਾਣੀ ਨੇ ਵੀ ਅੱਧੀ ਰਾਤ ਨੂੰ ਰਾਜੇ ਤੋਂ ਚੋਰੀਓਂ ਉੱਠ ਕੇ ਸਤਸੰਗਤ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਹੈ, ਵਾਹ ਵਾਹ ਬਾਵਾ ਰਾਣੀ ਰਾਜੇ ਹਰੀ ਚੰਦ ਦੀ, ਵਾਹ ਵਾਹ ਬਾਵਾ ਰਾਣੀ ਰਾਜੇ ਹਰੀ ਚੰਦ ਦੀ, ਵਾਹ ਵਾਹ। ਜਾਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਰਾਜੇ ਨੂੰ ਜਾਗ ਆਈ, ਜਿਸ ਵੇਲੇ ਵੇਖਿਆ ਵੀ ਰਾਣੀ ਤਾਂ ਹੈ ਨਹੀਂ। ਉਸ ਵੇਲੇ ਹੈਰਾਨ ਤਾਂ ਹੋਣਾ ਹੀ ਸੀ, ਮਨੁੱਖੀ ਮਨ ਹੈ, ਤਰ੍ਹਾਂ ਤਰ੍ਹਾਂ ਦੇ ਖਿਆਲ ਵੀ ਉੱਠਦੇ ਹੋਣੇ, ਹੈ ਕਦੇ ਮਨ ਵਿੱਚ ਖਿਆਲ ਆਉਂਦਾ ਹੋਣੇ ਵੀ ਹੈ ਮੇਰੀ ਰਾਣੀ ਵੱਧ ਚੱਲਣਾ ਹੈ, ਕਦੇ ਕਦੇ ਨਾ ਇਹ ਤਾਂ ਹੋ ਨਹੀਂ ਸਕਦਾ। ਫਿਰ ਕਦੇ ਖਿਆਲ ਆਉਂਦਾ, ਫਿਰ ਬਿਨਾਂ ਪੁੱਛੇ ਤੂੰ ਅੱਧੀ ਰਾਤ ਨੂੰ ਕਿਉਂ, ਕਿੱਧਰ, ਕਿੱਥੇ ਗਈ? ਇਹ ਮਨੁੱਖੀ ਮਨ ਦੇ ਪ੍ਰਸ਼ਨ ਹੈ। ਜਿਸ ਵੇਲੇ ਹੁਣ ਕੀ ਹੋਇਆ, ਕਹਿੰਦੇ ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡੀ ਬਿਹਾਣੀ, ਰਾਣੀ ਦਿਸਣਾ ਆਵੀ, ਉਹ ਰਾਣੀ ਦਿਸੀ ਨਾ, ਮਨ ਵਿੱਚ ਵਰਤ ਗਈ ਹੈਰਾਨੀ, ਬਹੁਤ ਹੈਰਾਨਗੀ ਵਰਤ ਗਈ ਵੀ ਹੈ ਗੱਲ ਕੀ। ਜਿਸ ਵੇਲੇ ਉਹਨੇ ਸੋਚਿਆ ਮੈਂ ਚੁੱਪ ਰਹਾਂ, ਇਸ ਗੱਲ ਨੂੰ ਮੈਂ ਲੀਕ ਨਾ ਕਰਾਂ, ਦੇਖਿਆ ਜਾਵੇ ਕਿਸੇ ਦਿਨ, ਫਿਰ ਕਿਸੇ ਦਿਨ ਨਾ ਬਸ ਬਣਾਉਟੀ ਘੁਰਾੜੇ ਮਾਰੇ ਜਾਣ, ਰਿਹਾ ਜਾਵੇ ਜਾਗਦਾ, ਜਦੋਂ ਕਿਤੇ ਰਾਣੀ ਜਾਣ ਲੱਗੀ ਪਿੱਛਾ ਕੀਤਾ ਜਾਵੇ। ਇਹ ਉਹਨੇ ਆਪਣੇ ਮਨ ਦੇ ਵਿੱਚ ਵਿਚਾਰ ਬਣਾ ਲਏ ਵੀ ਹਲੇ ਆਪਾਂ ਰਹੀਏ ਚੁੱਪ, ਹੁਣ ਚੁੱਪ ਰਿਹਾ ਤਾਂ ਤੇ ਇੰਨਾ ਵਿਚਾਰ ਕਿੱਥੇ ਸੌਂ ਗਿਆ। ਦੂਸਰੇ ਦਿਨ ਰਾਣੀ ਨੂੰ ਨਹੀਂ ਪੁੱਛਿਆ ਵੀ ਤੂੰ ਕਿੱਥੇ ਗਈ ਸੀ ਰਾਤ, ਨਾ, ਚੁੱਪ ਰਿਹਾ। ਕੀ ਹੋਇਆ, ਇੱਕ ਦਿਨ ਫਿਰ ਅਗਲੇ ਦਿਨ ਤੋਂ ਹੀ ਰਾਜੇ ਨੇ ਜਾਗਣਾ ਸ਼ੁਰੂ ਕਰ ਦਿੱਤਾ, ਜਾਣੀ ਕਿ ਅੱਖਾਂ ਮੀਚ ਲੈਣੀਆਂ ਵੀ ਬਣਾਉਟੀ ਜੇ ਘੁਰਾੜੇ, ਤੇ ਉਹ ਰਾਣੀ ਨੂੰ ਦੇਖਿਆ ਵੀ ਸੌਂ ਗਏ, ਤੇ ਉਸ ਵੇਲੇ ਸਤਸੰਗ ਦਾ ਸਮਾਂ ਹੋ ਗਿਆ, ਇਸ਼ਨਾਨ ਕੀਤਾ ਹੈ, ਤੇ ਚੱਲ ਪਈ ਰਾਣੀ ਸਤਸੰਗ ਵੱਲ ਨੂੰ। ਰਾਜਾ ਪਹੁੰਚ ਕੇ ਜੇ ਦੇਖ ਰਿਹਾ, ਸਾਰਾ ਕੁਝ ਨੋਟ ਕਰ ਰਿਹਾ। ਜਦੋਂ ਤੁਰ ਪਈ ਰਾਣੀ, ਕਹਿੰਦੇ ਰਾਜਾ ਪਿੱਛੇ ਤੁਰ ਪਿਆ ਦਸਵੇਂ ਪੈਰੀ ਥੋੜੀ ਜਿਹੀ ਵਿੱਥ ਦੇ ਉੱਤੇ, ਹੋਰ ਤੂੰ ਰਾਤੀ ਉੱਠ ਕੇ ਪਿੱਛੇ ਚੱਲਿਆ ਤਰਲ ਜਵਾਨੀ। ਜਿਸ ਵੇਲੇ ਪਿੱਛੇ ਤੁਰਿਆ ਦਸਵੇਂ ਪੈਰ ਤੁਰਿਆ ਜਾਂਦਾ, ਤੁਰਿਆ ਜਾਂਦਾ, ਤੁਰਿਆ ਜਾਂਦਾ, ਅੱਗੇ ਜਾ ਕੇ ਕੀ ਹੋਇਆ, ਇੱਕ ਚਾਰ ਦੀਵਾਰੀ ਹੈ, ਉਹਦੇ ਵਿੱਚ ਰੱਬ ਦੇ ਪਿਆਰੇ ਜੋ ਅਸਲ ਧਰਮੀ ਹੈ, ਸਤਸੰਗੀ, ਗੁਰਮੁਖ ਜਾਣ ਜਗਿਆਸੂ, ਉਹ ਇਕੱਠੇ ਹੋਏ ਹੈ, ਸਤ ਸੰਗਤ ਦਾ ਪ੍ਰਵਾਹ ਚੱਲ ਰਿਹਾ ਹੈ। ਤੇ ਰਾਣੀ ਨੇ ਖੜਾਵਾਂ ਲਾਈਆਂ ਆਪਣਾ ਸੰਗਤ ਦੇ ਜੁੱਤਿਆਂ ਕੋਲ, ਤੇ ਸਤ ਸੰਗਤ ਦੇ ਵਿੱਚ ਜਾ ਬੈਠੀ। ਹੁਣ ਰਾਜਾ ਜੋ ਪਿੱਛੇ ਗਿਆ ਸੀ, ਹੋਰ ਤੂੰ ਰਾਤੀ ਉੱਠ ਗਏ ਪਿੱਛੇ ਤਰਲਿਆ ਤਰਲ ਜਵਾਨੀ ਰਾਣੀ ਬਹੁਤੀ ਸੰਗਤੀ। ਰਾਣੀ ਜਿਸ ਵੇਲੇ ਸੰਗਤ ਵਿੱਚ ਪਹੁੰਚ ਗਈ, ਹੁਣ ਰਾਜਾ ਨੀ ਸੰਗਤ ਵਿੱਚ ਜਾ ਕੇ ਬੈਠਿਆ, ਕਿਉਂਕਿ ਬਾਣੀ ਦਾ ਫੈਸਲਾ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗਣਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਵੱਡੇ ਭਾਗਾਂ ਵਾਲੇ ਹੀ ਸਤਸੰਗ ਵਿੱਚ ਆ ਕੇ ਲਾਹਾ ਲੈ ਸਕਦੇ ਹੈ, ਦੂਸਰੇ ਨਹੀਂ। ਬਾਣੀ ਦਾ ਫੈਸਲਾ ਵੱਡੇ ਭਾਗਾਂ ਦੇ ਪ੍ਰਤੱਖ ਸਮਝ ਲਓ ਆਪਾਂ, ਦੇਖੋ ਸਿੱਧੀ ਗੱਲ ਵਰਤਦੀ ਗੁਰੂ ਦੀ ਬਾਣੀ ਕੇ ਇੱਕ ਵਚਨ ਸੱਤ, ਵੀ ਜੋ ਲਾਹਾ ਲੈਣ ਵਾਲੇ ਭਾਗਾਂ ਵਾਲੇ ਪਤਨੀ ਕਿੰਨੀ ਕਿੰਨੀ ਦੂਰੋਂ ਆਏ ਹੋਣੇ ਅੱਜ ਵਿੱਚ, ਹੋ ਸਕਦਾ